ਦੋਏਰਾ ਸ੍ਰੀ ਗੁਰੂ ਪਗ ਕੇਤਕ ਪੁਸ਼ਪ ਪ੍ਰੇਮ ਕੰਤ ਜੇ ਸੰਗ ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਸਾ ਉਮੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾਵਤਾਰ ਬਾਣੀ ਦੇ ਬੋਲੇ ਸਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੜ ਵਿੱਚ ਹੀ ਗੁਰੂ ਖਾਲਸਾ ਸਾਹ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ, ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ, ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ, ਭਗਤ ਪ੍ਰਹਿਲਾਦ ਜੀ ਆਪਣੇ ਮੁਖ ਤੋਂ ਆਪਣੀ ਸਾਖੀ ਸੁਣਾ ਰਹੇ ਹਨ। ਭਗਤ ਪ੍ਰਹਿਲਾਦ ਜੀ ਨੇ ਆਪਣੀ ਸਾਖੀ ਸੁਣਾਉਂਦਿਆਂ ਹੋਇਆਂ ਇਹ ਬਚਨ ਕੀਤਾ, ਕਹਿੰਦੇ ਵੀ ਜਦੋਂ ਸਾਡੇ ਪਿਤਾ ਨੇ ਸੰਡੇ ਮਰ ਕੇ ਗੁਰੂ ਕੋਲ ਪੜ੍ਹਨ ਵਾਸਤੇ ਭੇਜ ਦਿੱਤਾ ਤਾਂ ਸੰਡਾ ਮਰਕਾ ਗੁਰੂ ਆਪਣੀਆਂ ਸਿੱਖਿਆਵਾਂ ਪੜ੍ਹਾਉਂਦੇ ਸੀ, ਪਰ ਮੈਂ ਨਾਮ ਜਪਿਆ ਕਰਦਾ ਸੀ। ਭਗਤ ਪ੍ਰਹਿਲਾਦ ਜੀ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਸੀ ਵੀ ਉਹਨਾਂ ਦੇ ਇੱਕ ਵੀ ਕਹੇ ਹੋਏ ਰਾਕਸ਼ ਬਿਰਤੀ ਤੇ ਮੇਰਾ ਧਿਆਨ ਨਹੀਂ ਜਾਂਦਾ ਸੀ। ਉਹ ਆਪਣੀਆਂ ਰਾਜਨੀਤੀਆਂ ਆਪਣੀਆਂ ਨੀਤੀਆਂ ਸਿਖਾਉਂਦੇ ਸੀ, ਪਰ ਅਕਾਲ ਪੁਰਖ ਦੀ ਕਿਰਪਾ ਸੀ ਵੀ ਲਿਵ ਧਿਆਨ ਨਾਮ ਦੇ ਵਿੱਚ ਜੁੜਿਆ ਰਹਿੰਦਾ। ਸੋ ਐਸਾ ਸਮਾਂ ਬਣਿਆ, ਇੱਕ ਦਿਨ ਮੇਰੇ ਪਿਤਾ ਨੇ ਮੇਰੇ ਤੋਂ ਸਵਾਲ ਪੁੱਛਿਆ, ਪੁੱਤਰ ਕੀ ਪੜ੍ਹਿਆ? ਭਗਤ ਪ੍ਰਹਿਲਾਦ ਜੀ ਕਹਿੰਦੇ ਪਿਤਾ ਦੇ ਸਵਾਲ ਕਰਨ ਤੇ ਮੈਂ ਪਿਤਾ ਜੀ ਨੂੰ ਹਰਨਾਕਸ਼ ਜੀ ਨੂੰ ਦੱਸਿਆ, ਹੇ ਪਿਤਾ ਜੀ, ਇਹ ਮਾਇਆ ਦਾ ਬੰਧਨ ਛੱਡ ਕੇ ਨਾਮ ਜਪਣੀ, ਵਿਸ਼ਨੂੰ ਦੀ ਭਗਤੀ ਕਰਨੀ, ਨੌ ਪ੍ਰਕਾਰ ਦੀ ਭਗਤੀ ਜਿਹੜੀ ਹੈ, ਇਹ ਨੌ ਭਗਤੀਆਂ, ਨੌ ਪ੍ਰਕਾਰ ਦੀਆਂ ਭਗਤੀ ਮੁਕਤੀ ਦੀ ਦਾਤੀ ਹੈ। ਇਸ ਕਰਕੇ ਸਭ ਤੋਂ ਵਧੀਆ ਪਾਠ, ਸਭ ਤੋਂ ਅਸਲ ਸਿੱਖਿਆ ਇਹੀ ਹੈ ਵੀ ਸਾਰਾ ਕਾਰਜ ਛੱਡ ਕੇ ਨਾਮ ਭਗਤੀ ਕਰੋ। ਤਾਂ ਕਹਿੰਦੇ ਸਾਡੇ ਪਿਤਾ ਨੂੰ ਵਿਸ਼ਨੂੰ ਦੀ ਭਗਤੀ ਨਾਲ ਦੁਸ਼ਮਣੀ ਸੀ, ਪਿਤਾ ਸਾਡੇ ਨੂੰ ਗੁੱਸਾ ਚੜ੍ਹ ਗਿਆ ਤੇ ਸਾਡੇ ਪਿਤਾ ਹਰਨਾਕਸ਼ ਨੇ ਆਪਣੀਆਂ ਫੌਜਾਂ ਨੂੰ ਹੁਕਮ ਲਾ ਦਿੱਤਾ ਰਾਕਸ਼ਾਂ ਨੂੰ, ਕਹਿੰਦੇ ਇਹਨੂੰ ਮਾਰ ਦਿਓ। ਮਾਰਨ ਵਾਸਤੇ ਕਈਆਂ ਨੇ ਜ਼ੋਰ ਲਾਏ, ਸ਼ਸਤਰ ਮਾਰੇ, ਕਿਸੇ ਦਾ ਬਲ ਨਹੀਂ ਚੱਲਿਆ। ਫਿਰ ਪਹਾੜਾਂ ਤੋਂ ਵੀ ਸੱਟਿਆ ਗਿਆ, ਪਾਣੀ ਚ ਵੀ ਡਬੋਇਆ ਗਿਆ, ਅੱਗ ਚ ਵੀ ਸਾੜਿਆ ਗਿਆ। ਜਿਹੜੇ ਨਾਮ ਜਪ ਜਪ ਕੇ, ਜਿਨ੍ਹਾਂ ਦਾ ਸਰੂਪ ਨਾਮ ਬਣ ਚੁੱਕਾ ਸੀ, ਜਿਹੜੇ ਭਗਤ ਬਣ ਚੁੱਕੇ ਸੀ, ਉਹਨਾਂ ਨੂੰ ਕਦੇ ਨਾ ਤਾਂ ਨਾਮ ਨੂੰ ਕੋਈ ਅੱਗ ਚ ਸਾੜ ਸਕਦਾ, ਨਾ ਪਾਣੀ ਚ ਡਬੋ ਸਕਦਾ। ਤੇ ਐਸਾ ਜਿਹੜੇ ਨਾਮ ਜਪ ਜਪ ਕੇ ਨਾਮ ਦਾ ਹੀ ਸਰੂਪ ਹੋ ਸਕੇ ਸੀ, ਐਸੇ ਭਗਤ ਪ੍ਰਹਿਲਾਦ ਜੀ ਨੂੰ ਕਈਆਂ ਨੇ ਜ਼ੋਰ ਲਾਇਆ, ਕਿਸੇ ਦਾ ਜ਼ੋਰ ਨਹੀਂ ਚੱਲਿਆ। ਸੱਪ ਡੰਗ ਵੀ ਸਵਾਏ, ਸੱਪ ਵੀ ਪਿਛਾ ਹਟ ਗਏ, ਜ਼ਹਿਰ ਵੀ ਖਵਾਈ, ਬੜੇ ਕੌਤਕ ਕਰਕੇ ਮਾਰਨਾ ਚਾਹਿਆ, ਪਰ ਬਲ ਨਹੀਂ ਚੱਲਿਆ। ਅਖੀਰ ਵਿੱਚ ਜਦੋਂ ਸਾਡਾ ਮਰਕਾ ਜੀ ਮੈਨੂੰ ਆਪਣੇ ਘਰ ਲੈ ਗਏ, ਬ੍ਰਹਮ ਅਸਤਰ ਦੇ ਨਾਲ ਬੰਨ ਕੇ ਪੜ੍ਹਾਉਣਾ ਸ਼ੁਰੂ ਕੀਤਾ, ਕਹਿੰਦੇ ਉਸ ਵਕਤ ਜਦੋਂ ਸਾਡਾ ਮਰਕਾ ਜੀ ਆਪਣੇ ਘਰਾਂ ਦੇ ਕੰਮਾਂ ਨੂੰ ਜਾਂਦੇ ਸੀ ਨਾ, ਤਾਂ ਮੇਰੇ ਕੋਲ ਰਾਕਸ਼ਾਂ ਦੇ ਬੱਚੇ ਆ ਕੇ ਬੈਠ ਜਾਂਦੇ ਸੀ ਤੇ ਰਾਕਸ਼ਾਂ ਦੇ ਬੱਚਿਆਂ ਨੂੰ ਮੈਂ ਸਿੱਖਿਆ ਦਿੰਦਾ ਹੁੰਦਾ ਸੀ। ਉਹਨਾਂ ਨੂੰ ਵੀ ਪ੍ਰੇਮ ਭਗਤੀ ਵਿੱਚ ਜਿਹੜੀ ਭਗਤ ਪ੍ਰਹਿਲਾਦ ਜੀ ਨੇ ਸਿੱਖਿਆ ਦਿੱਤੀ, ਉਹ ਪ੍ਰਸੰਗ ਆਪਾਂ ਅੱਜ ਸਰਵਣ ਕਰਨਾ ਹੈ ਕਿ ਕਿਸ ਵਿਧੀ ਨਾਲ ਉਹਨਾਂ ਨੇ ਭਗਤ ਪ੍ਰਹਿਲਾਦ ਜੀ ਨੇ ਰਾਕਸ਼ਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਸਿੱਖਿਆ ਦੇਣੀ ਕੀਤੀ ਹੈ। ਉਹ ਪ੍ਰਸੰਗ ਭਗਤ ਪ੍ਰਹਿਲਾਦ ਜੀ ਆਪ ਸੁਣਾ ਰਹੇ ਨੇ, ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ
ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸ੍ਰੀ ਗੁਰ ਪਗ ਕੇਤਕ ਬੁਸ਼ਮ ਪ੍ਰੇਮ ਕੰਤ ਜੇ ਸੰਗ।
ਭਾਈ ਸਾਹਿਬ, ਭਾਈ ਕਵੀ ਸੰਤੋਖ ਸਿੰਘ ਜੀ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰਦਿਆਂ ਹੋਇਆਂ ਇਹ ਬਚਨ ਕਰ ਰਹੇ ਹਨ। ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜੇ ਚਰਨ ਕਮਲ ਹਨ, ਗੁਰੂ ਸਾਹਿਬ ਜੀ ਦੇ ਚਰਨ। ਕੇਤਕ ਇੱਕ ਫੁੱਲ ਹੁੰਦਾ ਹੈ ਜਿਹੜਾ ਪੀਲੇ ਰੰਗ ਦਾ ਹੁੰਦਾ, ਉਸ ਦੇ ਨਿਆਈ ਹਨ ਜਿਹਦੇ ਨਾਲ ਪ੍ਰੇਮ ਰੂਪੀ ਕੰਡੇ ਲੱਗੇ ਹੋਏ ਹਨ। ਇੱਕ ਕੇਤਕ ਫੁੱਲ ਹੈ, ਉਹਦੇ ਨਾਲ ਫੁੱਲ ਬਹੁਤ ਸੋਹਣਾ ਹੈ ਪਰ ਉਹਦੇ ਨਾਲ ਕੰਡੇ ਲੱਗੇ ਹੋਏ ਹੁੰਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਿਹੜੇ ਫੁੱਲ ਹਨ ਗੁਰੂ ਪਾਤਸ਼ਾਹ ਜੀ ਦੇ ਚਰਨ, ਉਹਨਾਂ ਦੇ ਨਾਲ ਪ੍ਰੇਮ ਰੂਪੀ ਭਾਵਨਾ ਰੂਪੀ ਕੰਡੇ ਲੱਗੇ ਹੋਏ ਹਨ।
ਮਨ ਮਲਿੰਦ ਕੋ ਵੇਦ ਕਰ ਕਹੋ ਕਥਾ ਤਾ ਉਮੰਗ।
ਕਹਿੰਦੇ ਜਿਹੜਾ ਇਹ ਮਨ ਹੈ ਨਾ, ਇਹ ਚਰਨਾਂ ਦੇ ਵਿੱਚੋਂ ਰਸ ਲੈਂਦਾ। ਇਸ ਮਨ ਨੂੰ ਮਾਰਨ ਵਾਸਤੇ, ਮਨ ਨੂੰ ਵੇਧਣ ਵਾਸਤੇ, ਵੇਧਣ ਨਾਮ ਖਤਮ ਕਰਨ ਦੇਣਾ, ਵਿੰਨ ਕਰਕੇ ਵਿੰਨ ਦੇਣਾ। ਜਿਵੇਂ ਕੰਡਾ ਕਿਸੇ ਚੀਜ਼ ਨੂੰ ਵਿੰਨ ਦਿੰਦਾ ਹੈ, ਇਹ ਪ੍ਰੇਮ ਰੂਪੀ ਕੰਡੇ, ਭਾਵਨਾ ਰੂਪੀ ਕੰਡੇ ਮਨ ਦੀਆਂ ਬੁਰਿਆਈਆਂ ਨੂੰ, ਮਨ ਦੀਆਂ ਖੋਟਿਆਈਆਂ ਨੂੰ ਵੇਧਣ ਵਾਲੇ ਹਨ। ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਨੇ, ਉਹ ਕੇਤਕ ਫੁੱਲ ਦੇ ਨਿਆਈ ਹਨ ਜਿਹਦੇ ਨਾਲ ਪ੍ਰੇਮ ਰੂਪੀ ਕੰਡੇ ਲੱਗੇ ਹੋਏ, ਤੇ ਗੁਰੂ ਪਾਤਸ਼ਾਹ ਜੀ ਆਪਣੀ ਪ੍ਰੇਮਾ ਭਗਤੀ ਦੇ ਨਾਲ ਮਨ ਦੀਆਂ ਬੁਰਿਆਈਆਂ ਨੂੰ ਵਿੰਨਣ ਵਾਲੇ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਆਪਣਾ ਮਨ ਰੂਪੀ ਭੋਰਾ ਜੋੜ ਦਿੱਤਾ। ਜਿਵੇਂ ਭੋਰਾ ਕੇਤਕ ਫੁੱਲ ਕੋਲ ਜਾਂਦਾ ਤੇ ਕੇਤਕ ਫੁੱਲ ਕੋਲ ਜਾ ਕੇ ਕੰਡਿਆਂ ਵਿੱਚ ਫਸ ਕੇ ਮਰ ਜਾਂਦਾ, ਇਸੇ ਤਰ੍ਹਾਂ ਆਪਣਾ ਮਨ ਰੂਪੀ ਭੋਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਕੋਲ ਕਰਨਾ ਕੀਤਾ, ਜਿਹਦੇ ਨਾਲ ਮਨ ਦੀਆਂ ਬੁਰਿਆਈਆਂ ਕੰਡਿਆਂ ਨਾਲ ਪ੍ਰੇਮ ਰੂਪੀ ਭਾਵਨਾ ਨਾਲ ਲੱਗਣ ਕਾਰਨ ਖਤਮ ਹੋ ਚੁੱਕਦੀਆਂ ਹਨ। ਇਸ ਕਰਕੇ ਕਹਿੰਦੇ ਆਪਣਾ ਮਨ ਮਾਰ ਕੇ, ਮਨ ਨੂੰ ਵਿੰਨ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਬੜੇ ਪਿਆਰ ਤੇ ਸਤਿਕਾਰ ਨਾਲ ਵਰਣਨ ਕਰਦੇ ਹਾਂ।
ਸ੍ਰੀ ਬਾਲਾ ਚੰਦਰ ਵਾਜ ਕਿਉਂ ਪਈ ਸੁਣ ਸ੍ਰੀ ਅੰਗਦ ਕਥਾ ਪੁਨੀਤਾ ਕੈਤ ਪ੍ਰਹਿਲਾਦ ਭਇਓ ਜਸ ਰੀਤਾ।
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਵਰਣਨ ਕਰਦੇ, ਹੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ, ਕਿਰਪਾ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਥਾ ਵਿਚਾਰਾਂ ਇਤਿਹਾਸ ਸੁਣਨਾ ਕਰੋ। ਜਿਸ ਵਿਧੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਭਗਤ ਪ੍ਰਹਿਲਾਦ ਨੇ ਆਪਣੀਆਂ ਸਾਖੀਆਂ, ਆਪਣੀ ਕਥਾ ਆਪਣੇ ਮੁਖ ਤੋਂ ਸਾਨੂੰ ਸੁਣਾਈ ਸੀ, ਉਸ ਵਿਧੀ ਨਾਲ ਮੈਂ ਤੁਹਾਨੂੰ ਦੱਸਦਾ ਹਾਂ।
ਦੈਂਤ ਪੁੱਤਰ ਜਬ ਤਿਗ ਹੈ ਵੈਸੇ ਤਿੰਨ ਸੌ ਬਚਨ ਸੁਭਗ ਉਪਦੇਸ਼ੇ।
ਭਗਤ ਪ੍ਰਹਿਲਾਦ ਜੀ ਕਹਿ ਰਹੇ ਸੀ, ਕਹਿੰਦੇ ਵੀ ਜਦੋਂ ਸੰਡਾ ਮਰਕਾ ਜੀ ਆਪਣੇ ਆਪਣੇ ਘਰਾਂ ਦੇ ਕੰਮਾਂ ਨੂੰ ਚਲੇ ਜਾਂਦੇ ਸੀ, ਉਸ ਵਕਤ ਰਾਕਸ਼ਾਂ ਦੇ ਪੁੱਤਰ ਮੇਰੇ ਕੋਲ ਆ ਕੇ ਬੈਠ ਜਾਂਦੇ ਸੀ। ਰਾਕਸ਼ਾਂ ਦੇ ਪੁੱਤਰ ਮੈਨੂੰ ਵੇਖ ਕੇ ਹੈਰਾਨ ਹੁੰਦੇ ਸੀ ਤੇ ਮੇਰੇ ਕੋਲ ਬੈਠ ਕੇ ਮੇਰੀਆਂ ਗੱਲਾਂ ਸੁਣਦੇ ਸੀ। ਭਗਤ ਪ੍ਰਹਿਲਾਦ ਜੀ ਕਹਿੰਦੇ ਅਸੀਂ ਉਹਨਾਂ ਨੂੰ ਉਪਦੇਸ਼ ਦਿੰਦੇ ਸੀ,
धन जिसो तो सुनिए दै काना करो प्राण निज को कल्याणा।
ते मैं राक्षसां दे पुत्रां नूं इह कहिंदा सी, हे दानवां दे पुत्रो, हे राक्षसां दे पुत्रो, ध्यान नाल सुनना करियो जे। जिहड़ा वचन मैं तुहानूं कहिंदा हां, इह वचन कल्याणमई है। इस गल नूं सुणन दे नाल, इस वचन दे नाल सदा वास्ते कल्याण हो जांदा, सुख मिलदा है।
इह तन दुर्लभ जानो भाई, हुण स्थिर न जगत रहाए।
हे पुत्रो, हे मित्रो, इह गल संसार विच निश्चित है, सब नूं पता है वी किसी दा वी शरीर निश्चित काल वास्ते नहीं है, पक्का नहीं। सब दा समय दे अनुसार शरीर बनता है, समय दे अनुसार शरीर खत्म हो जाता। इस संसार दे विच ए मनुखा जुनी थोड़े समय वास्ते बनती है। एक होर गल है भी ए मनुखा जुनी हर एक नू नहीं मिलती, ए दुर्लभ जुनी है। बहुत जूनिया च भटकण तो बाद देव बिरति भी आ जावे तां वी मनुख सरूप नहीं मिलदा। इस मनुख जूनी नूं तां देवते भी लोचदे हन जिहदे विच भगवान दा नाम जपिया जा सकदा। ए भाई, इस करके हमेशा मन च जाणियो जे भी जिहड़ी जूनी दे विच तुसीं सुख भोग रहे हो ना मनुख जूनी, ए मनुख जूनी बहुत चंगे कर्मां तों बाद दुर्लभ प्राप्ति तो बाद मिलती है।
सेवो श्री पद चरण सरोजा, सजोरे देते मान मनोजा।
जे तुहानू ए दुर्लभ जूनी मिली है ना, इस जूनी दे विच मनुख जूनी विच अपना जेड़ा मुख काम है ना, ओ काम करो। अकाल पुरख दे चरणा नूं सेव के, अकाल पुरख दे प्यार विच रंग के, ओदे ध्यान विच रतन ते नाल मन दे बुरियाईयां, मन दे काम खत्म हो जांदे। जिन्ना मन सोचदा माड़ियां चीजां विच बार बार दुखत हुंदा ना, ए भाई, ए अकाल पुरख दे चरणा नूं सेवन करके मन दे मनोखी, मन दियां बिरतियां, मन दियां इच्छावां नूं साड़ के खत्म करके अकाल पुरख दे चरणा विच ध्यान लाण नाल सदा वास्ते सुख मिलदा। यही मनुखां दा काम है वी सतसंगत दे विच बैठ के अकाल पुरख दे चरणा विच ध्यान लाणा।
निस दिन सिमरो नाम महाना, सब सुख ताम करत कल्याणा।
दिन रात उस अकाल पुरख दे नाम नूं जपना चाहिदा, ओदे नाम नूं सिमरना करना चाहिदा है, जेड़े नाम नूं याद करन नाल सदा वास्ते कल्याण हो जांदा। जिस दा नाम दरगाह दे विच वी चलदा है, इस लोक विच वी जिस अकाल पुरख दा नाम वड्डा है, उस अकाल पुरख दे नाम नूं अपने हिरदे च वसाण करके सदा कल्याण मिलदा। भगत प्रहलाद जी कहिंदे, मैं उन्हां नूं राक्षसां दे पुत्रां नूं इहो जे वचन दिया सुनाया करदा सी।
तजो भोग हित करने उपाई, ए सब जोन विखै कर आए।
भगत प्रहलाद जी कहिंदे, हे मित्रो, राक्षसां दे पुत्रो, जेड़ा भोग करन वास्ते, सुख प्राप्त करन वास्ते इच्छा जतन करने ने ना, भी मेनू ए मिल जावे, ए सुख मिल जावे, सुखां दी भोग वास्ते, सुखां दी प्राप्ति वास्ते करने जतन, ए जतन करने छड दवो तां तुहानू सब कुछ मिल जावे। जदों तक तुहाडे मन अंदर इच्छा है, जतन करदे हो भी मेनू सुख मिल जावे, ਉਦੋਂ ਤੱਕ ਤੁਹਾਨੂੰ ਸੁੱਖ ਮਿਲ ਹੀ ਨਹੀਂ ਸਕਦਾ। ਸੁੱਖ ਉਦੋਂ ਮਿਲੇਗਾ ਜਦੋਂ ਤੁਸੀਂ ਯਤਨ ਕਰਨੇ ਸੁੱਖਾਂ ਦੇ ਵਾਸਤੇ, ਇਹ ਯਤਨਾਂ ਨੂੰ ਮਾਇਆ ਦੇ ਪਦਾਰਥਾਂ ਨੂੰ ਛੱਡ ਦਵੋਗੇ।
ਇਹ ਸਭ ਜੋਨ ਵਿਖੇ ਕਰ ਆਈ, ਸ਼ੁਕਰ ਸਵਾਨ ਆਦ ਪਸ਼ੂ ਜੋ ਕਰਮ ਅਧੀਨ ਪਾਏ ਸਭ ਤਿਓ।
ਤੇ ਜਿਹੜੇ ਯਤਨ ਕਰਦੇ ਨੇ ਨਾ ਸੁੱਖਾਂ ਦੇ ਭੋਗ ਵਾਸਤੇ, ਇਹ ਸੁੱਖਾਂ ਦੀ ਇੱਛਾ ਵਾਸਤੇ ਯਤਨ ਕਰਨ ਦੇ ਨਾਲ ਜੂਨੀਆਂ ਦਾ ਕਾਰਨ ਬਣ ਜਾਂਦੇ ਹੈ। ਇਹ ਜੂਨੀਆਂ ਦੇ ਵਿੱਚ ਵੀ ਮਹਾਰਾਜ ਬਾਣੀ ਜਾਂਦੇ ਆ ਨਾ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਜਿੰਤਾ ਮੈਂ ਜੇ ਮਰੈ, ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਆਖਿਆ ਵੀ ਜਿਹੜੀ ਜਿਹੜੀ ਬੰਦਾ ਯਤਨ ਕਰਦਾ ਸੋਚਦਾ ਹੈ ਨਾ, ਉਹਦੇ ਵਾਸਤੇ ਉਹ ਜੂਨੀਆਂ ਭੁਗਤਣੀਆਂ ਪੈਂਦੀਆਂ। ਮਾਇਆ ਕਰਕੇ ਸੱਪ ਦੀ ਜੂਨੀ ਚ ਪੈਣਾ ਪੈਂਦਾ। ਇੱਕ ਇੱਕ ਕਾਰਨ ਜਿਹੜੇ ਸੰਸਾਰ ਦੇ ਸੁੱਖਾਂ ਦੀ ਇੱਛਾ ਹੈ ਉਹਦੇ ਕਾਰਨ ਬਹੁਤ ਸਾਰੀਆਂ ਜੂਨੀਆਂ ਮਿਲ ਜਾਂਦੀਆਂ ਨੇ। ਤੇ ਜਿਹੜੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਵੀ ਜਿਹੜੇ ਜੂਨੀਆਂ ਤੋਂ ਬਚਣ ਵਾਸਤੇ ਆਪਣੇ ਇੱਛਾ ਕਰਨ ਦੇ ਸੁੱਖਾਂ ਦੇ ਯਤਨ ਛੱਡ ਦੇਣੇ ਚਾਹੀਦੇ। ਭਗਤ ਪ੍ਰਹਿਲਾਦ ਜੀ ਕਹਿੰਦੇ ਵੀ ਦੇਖੋ, ਇਹ ਜਿਹੜੇ ਆਪਾਂ ਯਤਨ ਕਰਦੇ ਹਾਂ ਸੁੱਖਾਂ ਦੇ ਵਾਸਤੇ, ਇਹ ਸੁੱਖਾਂ ਦੇ ਯਤਨਾਂ ਵਿੱਚੋਂ ਸੂਰ ਦੀਆਂ ਜੂਨੀਆਂ, ਜੰਗਲੀ ਜਾਨਵਰਾਂ ਦੀਆਂ ਭੈੜੀ ਤੋਂ ਭੈੜੇ ਸੱਪਾਂ ਦੀਆਂ ਜੂਨੀਆਂ, ਪੱਥਰਾਂ ਦੀ ਜੂਨੀਆਂ, ਜਿਹੜੀ ਸੱਪ ਦੀ ਜੂਨੀ ਹੈ ਇਹਦੇ ਵਿੱਚ ਹਜ਼ਾਰ ਹਜ਼ਾਰ ਸਾਲ ਛੁਟਕਾਰਾ ਨਹੀਂ ਹੁੰਦਾ। ਪੱਥਰਾਂ ਪਹਾੜਾਂ ਦੀਆਂ ਜੂਨੀਆਂ 'ਚ ਕਈ ਕਈ ਯੁੱਗ ਬੀਤ ਜਾਂਦੇ। ਕੀੜੇ ਪਤੰਗਾਂ ਦੀ ਇੱਕ ਤੋਂ ਇੱਕ ਛੋਟੀ ਛੋਟੀਆਂ ਵੱਡੀਆਂ ਵੱਡੀਆਂ ਜਿੰਨੀਆਂ ਵੀ ਜੂਨੀਆਂ ਹਨ, ਇਹਨਾਂ ਜੂਨੀਆਂ ਦਾ ਕਾਰਨ ਬਣ ਜਾਂਦਾ ਸੁੱਖਾਂ ਵਾਸਤੇ ਯਤਨ ਕਰਨੇ। ਇਸ ਕਰਕੇ ਭਾਈ ਸੁੱਖਾਂ ਵਾਸਤੇ ਯਤਨ ਕਰਨੇ ਛੱਡ ਦਵੋ, ਜਿਹਦੇ ਨਾਲ ਤੁਹਾਨੂੰ ਜੂਨੀਆਂ ਵਿੱਚ ਨਹੀਂ ਪੈਣਾ ਪੈਂਦਾ।
ਇੰਦਰੀ ਸੁੱਖ ਪਾਈਏ ਤੂੰ ਸਭ ਠੋਰਾ, ਬਿਨ ਪ੍ਰਿਆਸ ਖਗ ਆਦਿ ਜੇ ਓਰਾ।
ਭਗਤ ਪ੍ਰਹਿਲਾਦ ਜੀ ਕਹਿੰਦੇ ਵੀ ਜੇ ਤੁਸੀਂ ਆਪਣੇ ਅੱਖਾਂ ਨੂੰ ਸੁੱਖ ਦੇਣਾ ਚਾਹੁੰਦੇ ਹੋ, ਆਪਣੇ ਕੰਨਾਂ ਨੂੰ ਸੁੱਖ ਦੇਣਾ ਚਾਹੁੰਦੇ ਹੋ, ਆਪਣੇ ਮੁਖ ਨੂੰ, ਆਪਣੀ ਰਸਨਾ ਨੂੰ, ਭਾਵ ਆਪਣੀਆਂ ਇੰਦਰੀਆਂ ਨੂੰ ਸੁੱਖ ਦੇਣ ਵਾਸਤੇ ਜਿਹੜੇ ਯਤਨ ਕਰਦੇ ਹੋ, ਉਹ ਯਤਨ ਕਰਨ ਦੇ ਨਾਲ ਕੁਛ ਮਿਲਦਾ? ਜੇ ਤੁਸੀਂ ਮਨੁੱਖ ਜੂਨੀ ਵਿੱਚ ਵੀ ਆ ਕੇ ਇਹੀ ਕੰਮ ਕਰਨੇ ਨੇ ਤਾਂ ਦੱਸੋ ਵੀ ਤੁਸੀਂ ਪਹਿਲੀਆਂ ਜੂਨੀਆਂ ਵਿੱਚ ਇਹ ਕੰਮ ਨਹੀਂ ਕੀਤੇ ਕਿ ਬਾਕੀ ਜੂਨੀਆਂ ਵਿੱਚ ਅੱਖਾਂ ਨਾਲ ਦੇਖਦੇ ਨਹੀਂ, ਕਿ ਬਾਕੀਆਂ ਜੂਨੀਆਂ ਵਿੱਚ ਕੰਨਾਂ ਨਾਲ ਸਵਾਦ ਨਹੀਂ ਲੈਂਦੇ, ਕਿ ਰਸਨਾ ਨਾਲ ਹੋਰ ਕੁਝ ਚੱਖਦੇ ਨਹੀਂ? ਇਹਨਾਂ ਕੁਝ ਬਾਕੀਆਂ ਜੂਨੀਆਂ ਵਿੱਚ ਵੀ ਇੰਦਰੀਆਂ ਤੇ ਭੋਗ ਹੁੰਦੇ ਨੇ, ਸਭ ਕੁਝ ਹੁੰਦਾ। ਜੇਕਰ ਮਨੁੱਖ ਜੂਨੀ ਦੇ ਵਿੱਚ ਆ ਕੇ ਵੀ ਤੁਸੀਂ ਇਹੋ ਜਿਹਾ ਕੰਮ ਕਰਨਾ ਤਾਂ ਦੱਸੋ ਮਨੁੱਖ ਜੂਨੀ ਦਾ ਕੀ ਲਾਭ ਹੈ? ਇਹੋ ਜੇ ਸੁੱਖ, ਇਹੋ ਜੇ ਭੋਗ ਪਦਾਰਥ ਤਾਂ ਬਾਕੀਆਂ ਜੂਨੀਆਂ ਵਿੱਚ ਹਨ। ਭਾਈ ਇਹਨਾਂ ਭੋਗਾਂ ਨੂੰ ਛੱਡ ਕੇ ਜਿਹੜੇ ਭੋਗ ਕਾਂ ਆਦਿ ਵੀ ਕਰਦੇ ਨੇ, ਜਿਹੜੇ ਸੁੱਖ ਕਾਂ ਵਰਗੇ ਵੀ ਭੋਗਦੇ ਨੇ, ਮਾੜੀ ਤੋਂ ਮਾੜੀ ਜੂਨੀਆਂ ਵਾਲੇ ਵੀ ਅੱਖਾਂ ਨਾਲ ਵੇਖਦੇ ਨੇ, ਮੂੰਹ ਨਾਲ ਖਾਂਦੇ ਨੇ, ਜੇ ਤੁਸੀਂ ਮਨੁੱਖ ਜੂਨੀ ਵਿੱਚ ਵੀ ਇਹੋ ਜਿਹਾ ਕੰਮ ਕਰਨਾ ਤਾਂ ਜਿਹੜੀ ਇਹ ਦੁਰਲੱਭ ਜੂਨੀ ਹੈ ਨਾ, ਇਹਦਾ ਨਿਸਫਲਾ ਬਣ ਜਾਂਦਾ ਹੈ। ਇਹਦਾ ਜਿਹੜਾ ਅਸਲ ਮੁੱਖ ਕੰਮ ਹੈ ਉਹ ਕੰਮ ਪੂਰਾ ਨਹੀਂ ਹੁੰਦਾ।
ਇਹ ਤਨ ਭਜਨੇ ਤੈ ਦਿਨੋ ਬਾਦ ਨਾ ਖੋਵੋ ਸੁਣੋ ਪਰਬੀਨੋ।
ਭਗਤ ਪ੍ਰਹਿਲਾਦ ਜੀ ਕਹਿੰਦੇ ਭਏ ਪਿਆਰਿਓ ਹੇ ਪਰਬੀਨ ਸੁਜਾਣਿਓ, ਤੁਸੀਂ ਸਿਆਣੇ ਹੋ, ਤੁਸੀਂ ਇਹ ਗੱਲ ਜਾਣ ਲਵੋ ਵੀ ਇਹਨਾਂ ਕੁਝ ਕਰਨ ਦੇ ਬਾਕੀਆਂ ਜੂਨੀਆਂ ਵਿੱਚ ਵੀ ਹੁੰਦਾ। ਇਹ ਜੂਨੀ ਮਨੁੱਖ ਜੂਨੀ ਨਾਮ ਜਪਣ ਵਾਸਤੇ, ਭਗਤੀ ਕਰਨ ਵਾਸਤੇ ਮਿਲਦੀ ਹੈ। ਇਸ ਕਰਕੇ ਬਾਕੀਆਂ ਅਵਸਥਾਵਾਂ ਨੂੰ, ਬਾਕੀਆਂ ਚੀਜ਼ਾਂ ਨੂੰ ਛੱਡ ਕੇ ਕੇਵਲ ਭਗਤੀ ਕਰਨਾ ਕਰੋ।
ਜਿਉਂ ਬਿਨ ਮੰਗੇ ਤੇ ਸੁੱਖ ਆਵੇ, ਤਿਉਂ ਹੀ ਯਤਨ ਬਿਨਾਂ ਸੁੱਖ ਪਾਵੇ।
ਜੇ ਤੁਸੀਂ ਸੁੱਖਾਂ ਵਾਸਤੇ ਯਤਨ ਕਰਦੇ ਹੋ ਤਾਂ ਦੱਸੋ ਇੱਕ ਗੱਲ ਵੀ ਦੁੱਖ ਤੁਹਾਨੂੰ ਪੁੱਛ ਕੇ ਆਉਂਦੇ ਨੇ? ਦੁੱਖ ਬੰਦੇ ਨੂੰ ਆਉਂਦਾ, ਪੁੱਛ ਕੇ ਆਉਂਦਾ? ਬੰਦਾ ਕੋਈ ਆਪ ਕੰਮ ਕਰਦਾ ਵੀ ਮੈਨੂੰ ਦੁੱਖ ਮਿਲ ਜਾਵੇ? ਕਹਿੰਦੇ ਜਿਵੇਂ ਦੁੱਖਾਂ ਵਾਸਤੇ ਬੰਦੇ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ, ਬੰਦੇ ਨੂੰ ਦੁੱਖ ਆਪਣੇ ਆਪ ਮਿਲਦਾ, ਉਸੇ ਤਰ੍ਹਾਂ ਰੱਬ ਦੇਣ ਵਾਲਾ ਹੈ, ਉਹ ਦੁੱਖਾਂ ਦੇ ਨਾਲ ਸੁੱਖ ਵੀ ਦਿੰਦਾ ਹੈ। ਸੁੱਖ ਦੁੱਖ ਇਹ ਬੰਦੇ ਦੇ ਕੱਪੜੇ ਹਨ, ਜਿਨ੍ਹਾਂ ਦੇ ਬਾਰੇ ਬਾਣੀ ਵਿੱਚ ਮਹਾਰਾਜ ਕਹਿੰਦੇ ਪਹਿਰੇ ਜਾਏ ਮਨੁੱਖ, ਇਹ ਸੁੱਖ ਦੁੱਖ ਇਹ ਬੰਦੇ ਦੇ ਕੱਪੜੇ ਨੇ, ਕਦੇ ਬੰਦੇ ਨੂੰ ਸੁੱਖ ਆਉਂਦਾ ਕਦੇ ਦੁੱਖ ਆਉਂਦਾ। ਤੇ ਮਹਾਰਾਜ ਕਹਿੰਦੇ ਵੀ ਭਾਈ ਇਹ ਸੁੱਖ ਦੁੱਖ ਤਾਂ ਕੱਪੜੇ, ਤੇ ਭਗਤ ਪ੍ਰਹਿਲਾਦ ਜੀ ਕਹਿ ਰਹੇ ਨੇ, ਕਹਿੰਦੇ ਹੇ ਸਿਆਣਿਓ ਮਿੱਤਰੋ, ਇਹ ਜਿਵੇਂ ਦੁੱਖ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਤੇ ਸੁੱਖ ਵੀ ਬਿਨਾਂ ਯਤਨ ਤੋਂ ਮਿਲ ਸਕਦਾ ਹੈ। ਇਹ ਸੁੱਖ ਦੁੱਖ ਅਕਾਲ ਪੁਰਖ ਦੇਣ ਵਾਲਾ ਹੈ। ਕੀ ਆਪਾਂ ਯਤਨ ਕਰਨ ਦੇ ਨਾਲ ਕੋਈ ਜ਼ਿਆਦਾ ਸੁੱਖ ਮਿਲ ਜਾਵੇਗਾ? ਯਤਨ ਕਰਨ ਦੇ ਨਾਲ ਕੁਛ ਨਹੀਂ ਮਿਲਦਾ। ਜੋ ਉਸ ਅਕਾਲ ਪੁਰਖ ਨੇ ਜੀਵ ਨੂੰ ਦੇਣਾ, ਜਿੰਨਾ ਦੇਣਾ ਹੈ, ਉਹਨਾਂ ਆਪਣੇ ਆਪ ਮਿਲ ਜਾਣਾ। ਇਸ ਕਰਕੇ ਸੁੱਖਾਂ ਵਾਸਤੇ ਯਤਨ ਨਹੀਂ ਕਰਨੇ ਚਾਹੀਦੇ। ਜਿਹੜੇ ਯਤਨ ਨੇ ਉਹ ਜੂਨੀਆਂ ਦਾ ਕਾਰਨ ਬਣ ਜਾਂਦਾ ਹੈ।
ਭੋਗਨੇ ਸੀ ਉਪਾਉ ਕਰੀਏ ਨਹੀਂ ਕਦਾਚਿਤ ਕਾਉ।
ਇਸੇ ਕਰਕੇ ਦੁਨੀਆਂ ਦੇ ਸੁੱਖਾਂ ਵਾਸਤੇ ਵੀ ਮੈਨੂੰ ਇਹ ਸੁੱਖ ਮਿਲ ਜਾਵੇ, ਮੈਨੂੰ ਇਹ ਪਦਾਰਥ ਮਿਲ ਜਾਵੇ, ਭਗਤ ਜੀ ਕਹਿੰਦੇ ਇਹੋ ਜਿਹੇ ਪਦਾਰਥਾਂ ਦੀ ਇੱਛਾ ਕਦੇ ਵੀ ਨਹੀਂ ਕਰਨੀ ਚਾਹੀਦੀ। ਸੁੱਖਾਂ ਦੇ ਭੋਗ ਵਾਸਤੇ ਇੱਛਾ ਕਦੇ ਨਹੀਂ ਰੱਖਣੀ ਚਾਹੀਦੀ, ਕਿਉਂਕਿ ਦੁੱਖ ਵੀ ਅਕਾਲ ਪੁਰਖ ਦਿੰਦਾ ਤੇ ਸੁੱਖ ਵੀ ਆਪ ਦਿੰਦਾ। ਇਸੇ ਕਰਕੇ ਜਿਹਨੇ ਦੇਣਾ ਹੈ ਨਾ, ਉਹਨੂੰ ਚਿੰਤਾ ਹੈ, ਉਹ ਆਪਣੇ ਆਪ ਦੇਵੇਗਾ। ਬੰਦੇ ਦੇ ਯਤਨ ਕੀਤਿਆਂ, ਬੰਦੇ ਦੇ ਲਿਆਂ ਕਦੇ ਕੁਝ ਨਹੀਂ ਮਿਲ ਸਕਦਾ। ਇਸੇ ਕਰਕੇ ਮਹਾਰਾਜ ਕਹਿੰਦੇ, ਭਗਤ ਪ੍ਰਹਿਲਾਦ ਜੀ ਕਹਿੰਦੇ, ਹੇ ਮਿੱਤਰੋ, ਇਹ ਸੰਸਾਰ ਦੇ ਵਿੱਚ ਸੁੱਖਾਂ ਦੇ ਯਤਨ ਛੱਡ ਦੇਣਾ ਕਰੋ।
ਜਬ ਲੋ ਮ੍ਰਿਤੂ ਨਾ ਹੋਏ ਸਰੀਰਾ, ਤਬ ਲੋ ਸਿਮਰੋ ਗੁਨੀ ਗਹੀਰਾ।
ਸੁੱਖਾਂ ਵਾਸਤੇ ਯਤਨਾਂ ਨੂੰ ਛੱਡ ਕੇ ਜਦੋਂ ਤੱਕ ਇਹ ਸੰਸਾਰ ਵਿੱਚ ਇਹ ਸਰੀਰ ਰਹਿੰਦਾ ਹੈ, ਉਹਨਾਂ ਸਮਾਂ ਉਸ ਗੁਣਾਂ ਦੇ ਸਾਗਰ ਅਕਾਲ ਪੁਰਖ ਨੂੰ ਸਿਮਰਨਾ ਕਰੋ।
ਸੁਣੋ, ਆਰਬਲ ਬਿਤੇ ਜੇ ਹੋਤੇ, ਅਰਬ ਜਾਨ ਨਿੰਦਰਾ ਬਤ ਸੋਤੇ।
ਕਹਿੰਦੇ ਵੀ ਦੇਖੋ ਮਿੱਤਰੋ, ਤੁਸੀਂ ਵੀ ਜਾਣਦੇ ਹੋ, ਬੰਦੇ ਦੀ ਜਿਹੜੀ ਉਮਰ ਹੈ ਨਾ, ਅੱਧੀ ਉਮਰ ਤਾਂ ਬੰਦੇ ਦੀ ਸੋਤਿਆਂ ਬੀਤ ਜਾਂਦੀ ਹੈ। ਬੰਦੇ ਦੀ ਉਮਰ ਜਿੰਨੀ ਹੈ, ਅੱਧੀ ਉਮਰ ਤਾਂ ਬੰਦੇ ਦੀ ਸੋ ਕੇ ਬੰਦਾ ਬਿਤਾ ਦਿੰਦਾ ਹੈ।
ਬਾਲਕ ਮੁਗਧ ਬੁੱਧ ਮੈਂ ਕੇਤੀ, ਸੁਧ ਬਹੀਨ ਬੀਤੈ ਸਵਰ ਤੇਤੀ।
ਤੇ ਜਿਹੜੀ ਅੱਧੀ ਪਿੱਛੇ ਬਚਦੀ ਹੈ, ਉਹਦੇ ਵਿੱਚੋਂ ਕੁਝ ਉਮਰ ਬਚਪਨ ਵਿੱਚ ਬੀਤ ਜਾਂਦੀ ਹੈ, ਕੁਝ ਮੂਰਖਤਾਈ ਦੇ ਕੰਮਾਂ ਵਿੱਚ, ਭਾਵ ਉਮਰ ਤਾਂ ਬੰਦੇ ਦੀ ਸਾਰੀ ਅੱਧੀ ਤਾਂ ਨੀਂਦ ਵਿੱਚ ਗਈ, ਅੱਧੀ ਬੈਲ ਬੱਚੇ ਬੱਚੇ ਬੁੱਧੀ ਵਿੱਚ, ਭਾਵ ਬੰਦੇ ਦੀ ਸਾਰੀ ਉਮਰ ਦਿਨੋ ਦਿਨ ਬੀਤ ਰਹੀ ਹੈ।
ਭਇਓ ਤਰਨ ਤੁਰਨੀ ਤਬ ਜੀਤਾ, ਦਰਕ ਮਨ ਚਿੰਤਾ ਚੀਤਾ।
ਜਦੋਂ ਬੰਦਾ ਬੱਚਾ ਹੁੰਦਾ ਉਦੋਂ ਮੂਰਖ ਬੁੱਧੀ ਹੁੰਦੀ ਹੈ, ਸਮਝ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ, ਪਰ ਜਦੋਂ ਜਵਾਨ ਹੁੰਦਾ ਉਦੋਂ ਸਮਝ ਵੀ ਹੁੰਦੀ ਹੈ, ਸਭ ਕੁਝ ਹੁੰਦਾ। ਪਰ ਉਸ ਵਕਤ ਉਸ ਬੰਦੇ ਦੀ ਉਮਰ ਇਸਤਰੀ ਜਿੱਤ ਲੈਂਦੀ ਹੈ, ਉਹਦੀ ਉਮਰ ਬੰਦੇ ਦੀ ਭੋਗਾਂ ਪਦਾਰਥਾਂ ਵੱਲ ਲੱਗ ਜਾਂਦੀ ਹੈ। ਬੰਦੇ ਦੀ ਉਮਰ ਬਚਪਨ ਵਿੱਚ ਮੂਰਖ ਬੁੱਧੀ ਵੱਲ, ਤੇ ਜਵਾਨ ਹੁੰਦਿਆਂ ਹੋਇਆਂ ਉਹਦਾ ਧਿਆਨ ਵਿਆਹ ਸ਼ਾਦੀਆਂ ਵੱਲ ਲੱਗ ਜਾਂਦਾ ਹੈ।
ਜਰਾ ਗ੍ਰਸ ਬੋਰੋ ਪਾਪਰਾਨੀ, ਇੰਦਰੀ ਸਿਤਲ ਸੁਮਤ ਬਿਕਲਾਂਗੇ।
ਤੇ ਜਦੋਂ ਘਰ ਦੇ ਪਰਿਵਾਰ ਪੁੱਤਰ ਪਾਲਦਾ, ਧੀਆਂ ਪਾਲਦਾ, ਧੀਆਂ ਪੁੱਤਰਾਂ ਦੇ ਪਰਿਵਾਰ ਦੇ ਰਿਸ਼ਤੇ ਕਰਦਾ, ਵਿਆਹ ਕਰਦਾ, ਇੰਨੇ ਸਮੇਂ ਨੂੰ ਬੰਦਾ ਬੁੱਢਾ ਹੋ ਜਾਂਦਾ। ਸਰੀਰ ਦਾ ਤਨ, ਸਭ ਇੰਦਰੀਆਂ, ਮਨ ਬਿਰਤੀਆਂ ਸਭ ਆਪਣਾ ਸਾਥ ਛੱਡ ਜਾਂਦੀਆਂ। ਬੰਦੇ ਦਾ ਹੱਥ ਕੰਮ ਨਹੀਂ ਕਰਦਾ, ਪੈਰ ਤੁਰਨ ਨੂੰ ਨਹੀਂ ਚੱਲਦੇ, ਅੱਖਾਂ ਤੋਂ ਦੇਖਿਆ ਨਹੀਂ ਜਾਂਦਾ, ਸਿਰ ਕੰਬਦਾ, ਸਰੀਰ ਦੇ ਵਿੱਚ ਜਾਨ ਨਹੀਂ ਰਹਿੰਦੀ, ਹਿਲਦਾ ਜੁਲਦਾ ਨਹੀਂ, ਮਨ ਵੀ ਘੱਟ ਸੋਚਦਾ, ਬੁੱਧੀ ਕੰਮ ਨਹੀਂ ਕਰਦੀ, ਸਾਰਾ ਕੁਝ ਬੰਦੇ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ। ਭਾਵ ਬਚਪਨ ਵਿੱਚ ਮੂਰਖ ਬੁੱਧੀ ਵਿੱਚ, ਤੇ ਜਵਾਨੀ ਵਿੱਚ ਘਰਾਂ ਦੇ ਕੰਮਾਂ ਵਿੱਚ, ਤੇ ਬੁਢੇਪੇ ਵਿੱਚ ਨਾ ਸਰੀਰ ਮਨ ਬੁੱਧੀ ਕੰਮ ਕਰਦਾ, ਭਾਵ ਸਾਰੀ ਉਮਰ ਬੰਦੇ ਦੀ ਇਸੇ ਤਰ੍ਹਾਂ ਬਤੀਤ ਹੋ ਜਾਂਦੀ ਹੈ।
ਗਿਰਾ ਸ਼ਕਤ ਮੈਂ ਮੋਹ ਵਿਸਾਲਾ, ਭੋਖਣ ਕੁਟੰਬ ਬਿਤਾਇਓ ਕਾਲਾ।
ਗ੍ਰਹਿ ਆਸ਼ਕਤ, ਯਾਨੀ ਗ੍ਰਹਿ ਦੇ ਘਰ ਦੇ ਕੰਮਾਂ ਵਿੱਚ, ਗ੍ਰਸਤੀ ਦੇ ਵਿੱਚ ਬੰਦਾ ਕੰਮ ਸਾਰੀ ਜ਼ਿੰਦਗੀ ਬਿਤਾ ਦਿੰਦਾ, ਪਰ ਘਰ ਦੇ ਕੰਮ ਨਹੀਂ ਖਤਮ ਹੁੰਦੇ। ਜਦੋਂ ਗ੍ਰਸਤ ਆਸ਼ਰਮ ਖਤਮ ਹੁੰਦਾ ਬੰਦੇ ਦਾ, ਇੰਨੇ ਨੂੰ ਬੰਦਾ ਐਸਾ ਸਰੀਰ ਬਣ ਜਾਂਦਾ ਵੀ ਨਾ ਨਾਮ ਜਪਿਆ ਜਾ ਸਕਦਾ, ਤੇ ਨਾ ਹੀ ਕੋਈ ਪ੍ਰਾਣਾਯਾਮ ਯੋਗ ਸਾਧਨਾ ਕੀਤੀ ਜਾ ਸਕਦੀ ਹੈ। ਇਹ ਘਰ ਦੇ ਕੰਮਾਂ ਦੇ ਵਿੱਚ ਬੰਦਾ ਇੰਨਾ ਰਹਿ ਜਾਂਦਾ ਹੈ, ਇੰਨਾ ਤੰਗ ਹੋ ਜਾਂਦਾ ਵੀ ਬੰਦੇ ਨੂੰ ना कोई प्राणायाम ना योग साधना कोई भी बंदा काम नहीं कर सकता। सारी जिंदगी बंदे दी इना घरां दे कम्मां विच खत्म हो जाती है।
रजू सने परिवार बंदा ना छुटनो कतन बिना गुर ज्ञाना।
भगत प्रहलाद जी कहंदे भी देखो मित्रो जेड़ी ए परिवार दा मोह पै जांदा ना बचपन तो लैके जवानी दे विच बुढ़ेपे विच सारी उम्र बंदे दी परिवार नाल बीतदी ते परिवार दे नाल बंदे नूं ऐसा मोह बन जांदा है। ए रस्सी मोह दी बंदे नूं बंध देंदी है ते जेड़ी मोह दी संगल है मोह दी रस्सी है इनू कोई तोड़ नहीं सकदा। इनू तोड़न वास्ते गुरु दा शब्द गुरु दा ज्ञान है, नहीं तां बंदा ऐसी रस्सी विच दिनो दिन बंधदा जांदा मोह दे विच। मोह नूं तोड़न वास्ते गुरु दा शब्द चाहीदा। जेड़े गुरु दा शब्द सुन लैणगे उन्हां दे हिरदे विच सुख प्राप्त हो जांदा है ते मोह रूपी रस्सी मोह दियां संगलां खत्म हो जांदियां हन।
प्रभ करना ते होए विरागा मोह कुटुंबै करै त्यागा।
भगत प्रहलाद जी कहिंदे अकाल पुरख की कृपा हो जांदी है तां बैराग पैदा हुंदा है। बैराग राग तो उल्टा प्रेम जिथे मन दियां आसावां तृष्णा इच्छावां खत्म हो जान ओनू बैराग कहिंदे हन। ते मन दियां बिरतियां मन दे हुलास मन दियां खुशियां खत्म हो जान बैराग पैदा हो जांदा। ओ कदों हुंदा है जदों गुरु कृपा कर दवे अकाल पुरख आप मेहर कर दवे बैराग खत्म हो जांदा मोह दियां संगलां टुट जांदियां हन।
जगत असार ज्ञान कर सभी गुरु उपदेश कह दिड तबई।
जदों मोह खत्म हो जांदा हिरदे विच बैराग पैदा हुंदा। हिरदे विच बैराग होण करके गुरु दे शब्द नूं सुनन नाल ता मोह दियां संगलां टुट जांदियां ता नाम हिरदे विच गुरु दे उपदेश द्वारा वसदा है।
आत्म पूरन जै कै देखी निज स्वरूप को लखै विशेखे।
भगत प्रहलाद जी कहिंदे जदों गुरु कृपा कर दवे गुरु उपदेश दड़ा दवे ता हिरदे विच भगती वस जांदी है। ਤਾਂ ਜਿੱਥੇ ਕਿੱਥੇ ਦੇਖੀਏ ਸਾਰੀਆਂ ਥਾਵਾਂ ਵਿੱਚ ਜਤ ਕਤ ਸਭ ਪਾਸੇ ਓਤ ਪੋਤ ਰਵਿਆ ਹੋਇਆ ਆਤਮ ਸਰੂਪ ਸਭ ਪਾਸੇ ਨਜ਼ਰ ਆਉਣ ਲੱਗ ਜਾਂਦਾ। ਜਦੋਂ ਗੁਰੂ ਕਿਰਪਾ ਕਰ ਦੇਵੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਤਾਂ ਆਤਮ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਮਨ ਕੀ ਬ੍ਰਿਤੀ ਟਿਕੇ ਸੁਖ ਰਾਸਾ ਨਿਸ਼ਚਲ ਹੋਵੇ
ਤੇ ਮਨ ਦੀਆਂ ਬਿਰਤੀਆਂ ਗੁਰੂ ਦੇ ਉਪਦੇਸ਼ ਨੂੰ ਸੁਣਨ ਤੋਂ ਬਾਅਦ ਹਿਰਦੇ ਵਿੱਚ ਆਤਮਾ ਦਾ ਗਿਆਨ ਹੋ ਜਾਂਦਾ ਹੈ ਤੇ ਮਨ ਦੀਆਂ ਬਿਰਤੀਆਂ ਟਿਕ ਜਾਂਦੀਆਂ ਨੇ। ਇਹ ਬਾਰ ਬਾਰ ਅਭਿਆਸ ਕਰਨ ਤੋਂ ਬਾਅਦ ਪੁਨਾ ਪੁਨਾ ਅਭਿਆਸ ਤੋਂ ਬਾਅਦ ਨਿਸ਼ਚਲ ਮਨ ਦੀਆਂ ਬਿਰਤੀਆਂ ਫਿਰ ਨਹੀਂ ਚੱਲਦੀਆਂ ਜਦੋਂ ਬਾਰ ਬਾਰ ਅਭਿਆਸ ਹੋ ਜਾਵੇ। ਇਸ ਕਰਕੇ ਪੁਨਾ ਪੁਨਾ ਅਭਿਆਸ ਕਰਨ ਦੇ ਨਾਲ ਹਿਰਦੇ ਦੀ ਮਤ ਮਾੜੀ ਮਤ ਖਤਮ ਹੋ ਕੇ ਚੰਗੀ ਸੁਮਤ ਮਿਲਦੀ ਹੈ।
ਦੇਸ ਪੁੱਤਰ ਸੁਣ ਕੇ ਰਾਹ ਉਚਾਰੀ ਹਮੈ ਬਤਾਏ ਬਾਤ ਸਾਰੀ।
ਰਾਕਸ਼ਾਂ ਦੇ ਪੁੱਤਰ ਕਹਿਣ ਲੱਗੇ ਇਹ ਪ੍ਰਹਿਲਾਦ ਜੀ ਤੁਸੀਂ ਸਾਨੂੰ ਇਹ ਜਿਹੜੀਆਂ ਗੱਲਾਂ ਸੁਣਾਉਂਦੇ ਹੋ ਜਿਹੜੀ ਤੁਸੀਂ ਸਾਨੂੰ ਇਹ ਭਗਤੀਆਂ ਵਾਲੀਆਂ ਬਚਨ ਦੱਸ ਰਹੇ ਹੋ ਇਹ ਸਾਰੇ ਬਚਨ ਜਿਹੜੇ ਜਿਹੜੇ ਤੁਸੀਂ ਸਾਨੂੰ ਸੁਣਾਏ ਨੇ
ਅਸ ਤੁਮ ਗਿਆਨ ਕਹਾਂ ਤੇ ਪਾਵਾ ਸਰਬੈ ਸਾਰ ਅਸਾਰ ਲਖਾਵਾ।
ਰਾਕਸ਼ਾਂ ਦੇ ਪੁੱਤਰ ਕਹਿਣ ਲੱਗੇ ਹੇ ਪ੍ਰਹਿਲਾਦ ਜੀ ਭਗਤ ਜੀ ਤੁਸੀਂ ਜਿਹੜਾ ਸਾਨੂੰ ਇਹ ਉਪਦੇਸ਼ ਦਿੱਤਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਜਿਹੜੀ ਇਸ ਚੀਜ਼ ਦਾ ਸਾਨੂੰ ਨਿਸ਼ਚਾ ਕਰਕੇ ਦੱਸ ਦਿੱਤਾ ਹੈ ਵੀ ਸੱਚ ਅਕਾਲ ਪੁਰਖ ਹੈ ਤੇ ਬਾਕੀਆਂ ਚੀਜ਼ਾਂ ਝੂਠ ਹਨ। ਭਗਤੀ ਸੱਚ ਹੈ ਤੇ ਪਦਾਰਥਵਾਦ ਨਾਮ ਰੂਪੀ ਸਭ ਝੂਠਾ ਹੈ ਤੇ ਇਹ ਗੱਲ ਇਹੋ ਜਿਹਾ ਗਿਆਨ ਇਹੋ ਜਿਹਾ ਉਪਦੇਸ਼ ਤੁਹਾਨੂੰ ਕਿੱਥੋਂ ਮਿਲਿਆ ਤੁਸੀਂ ਕਿੱਥੋਂ ਇਹ ਪ੍ਰਾਪਤ ਕੀਤਾ ਹੈ।
ਰਾਮ ਤੁਮ ਭਗਤ ਗੁਰੂ ਇੱਕ ਪਾਈ ਅਪਰ ਨਿਕ ਗਮਨੇ ਕਬ ਨਾਈ।
ਕਹਿੰਦੇ ਵੀ ਤੁਸੀਂ ਤੇ ਅਸੀਂ ਸਾਰੇ ਇਕੱਠੇ ਪੜ੍ਹਦੇ ਹਾਂ ਸਾਡਾ ਮਰਕਾ ਗੁਰੂ ਜੀ ਦੇ ਕੋਲ, ਤੇ ਉਹਨਾਂ ਨੇ ਸਾਨੂੰ ਕਦੇ ਇਹ ਚੀਜ਼ ਨਹੀਂ ਪੜਾਈ, ਤੇ ਆਪਾਂ ਪੜ੍ਹੇ ਵੀ ਇਕੱਠੇ ਹਾਂ, ਅੱਜ ਤੱਕ ਤੁਹਾਡੇ ਨਾਲ ਹੀ ਰਹੇ ਹਾਂ, ਪਰ ਸਾਨੂੰ ਇੱਕ ਗੱਲ ਦੱਸੋ, ਉਹਨਾਂ ਦੇ ਕੋਲੋਂ ਅੱਜ ਤੱਕ ਇਹ ਚੀਜ਼ ਨਹੀਂ ਪੜ੍ਹੀ, ਤੇ ਤੁਸੀਂ ਕਿੱਥੋਂ ਪੜ੍ਹੀ ਹੈ?
ਔਰ ਨਾ ਕੋ ਆਵਾ ਇਹ ਥਾਨਾ ਕਬੂ ਨੇ ਸਤਸੰਗ ਮਿਲਾਨਾ।
ਕੋਈ ਹੋਰ ਬੰਦਾ ਵੀ ਨਹੀਂ ਇੱਥੇ ਪੜ੍ਹਾਉਣ ਆਉਂਦਾ, ਕੋਈ ਦੂਸਰਾ ਹੋਵੇ ਜਿਹਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਹੋਵੇ, ਇਹੋ ਜਿਹਾ ਬੰਦਾ ਅੱਜ ਤੱਕ ਨਾ ਅਸੀਂ ਦੇਖਿਆ, ਕਿਉਂਕਿ ਤੁਹਾਡੇ ਨਾਲ ਰਹਿੰਦੇ ਹਾਂ। ਤੇ ਭਗਤ ਪ੍ਰਹਿਲਾਦ ਜੀ, ਐਸਾ ਕੌਣ ਹੋ ਸਕਦਾ ਜਿਹਨੇ ਤੁਹਾਨੂੰ ਸਤ ਸੰਗਤ ਦੇ ਨਾਲ ਮਿਲਾਪ ਕਰਾਇਆ ਹੋਵੇ?
ਔਰ ਨਾ ਆਇਓ ਤੂੰ ਨਾ ਗਇਓ ਐਸੋ ਗਿਆਨ ਕਾਤੇ ਭਇਓ।
ਨਾ ਤਾਂ ਕੋਈ ਦੂਸਰਾ ਬੰਦਾ ਇੱਥੇ ਆਇਆ, ਤੇ ਨਾ ਹੀ ਤੁਸੀਂ ਕਿਧਰੇ ਕਿਸੇ ਕੋਲ ਪੜ੍ਹਨ ਗਏ ਹੋ, ਤੇ ਭਗਤ ਜੀ ਨਾ ਪੜ੍ਹਿਆ ਤੇ ਨਾ ਕਿਸੇ ਨੇ ਪੜ੍ਹਾਇਆ, ਦੱਸੋ ਇਹੋ ਜਿਹਾ ਗਿਆਨ ਤੁਹਾਨੂੰ ਆਇਆ ਤੇ ਆਇਆ ਕਿੱਥੋਂ ਹੈ?
ਇਹ ਸੰਸਾਰ ਦੀ ਉਹ ਮਿਟਾਈ ਚਿੰਤੇ ਸੁਣ ਮੈਂ ਗਿਰਾ ਅਲਾਏ।
ਭਗਤ ਪ੍ਰਹਿਲਾਦ ਜੀ ਨੂੰ ਇਹ ਰਾਕਸ਼ਾਂ ਦੇ ਪੁੱਤਰ ਪੁੱਛ ਰਹੇ ਸੀ ਵੀ ਦੱਸੋ ਇਹੋ ਜਿਹਾ ਗਿਆਨ ਕਿਵੇਂ ਪੈਦਾ ਹੋ ਸਕਦਾ, ਵੀ ਸਾਨੂੰ ਨਾ ਤਾਂ ਤੁਸੀਂ ਸਾਡੇ ਸਾਹਮਣੇ ਕਿਸੇ ਤੋਂ ਇਹੋ ਜਿਹਾ ਗਿਆਨ ਸਿੱਖਿਆ ਤੇ ਨਾ ਹੀ ਕਿਸੇ ਨੇ ਤੁਹਾਨੂੰ ਸਿਖਾਇਆ, ਕਿਉਂਕਿ ਜੇ ਕਿਸੇ ਨੇ ਤੁਹਾਨੂੰ ਸਿਖਾਇਆ ਹੁੰਦਾ ਤੇ ਸਾਨੂੰ ਨੀ ਪਤਾ ਲੱਗਣਾ ਸੀ, ਅਸੀਂ ਵੀ ਤੁਹਾਡੇ ਨਾਲ ਪੜ੍ਹੇ ਹਾਂ। ਇਹ ਜਾਣ ਕੇ, ਇਹ ਸੁਣ ਕੇ ਵੀ ਇਹਨਾਂ ਦੇ ਮਨ ਵਿੱਚ ਇੱਛਾ ਹੈ ਸੁਣਨ ਦੀ, ਤਾਂ ਭਗਤ ਪ੍ਰਹਿਲਾਦ ਜੀ ਨੇ ਆਪਣੀ ਪੂਰੀ ਗੱਲ ਖੋਲ ਕੇ ਦੱਸੀ।
ਜਬ ਮਮ ਪਿਤਾ ਤਪ ਹੇਤ ਪਧਾਰਾ ਮੰਦਰਿਆ ਚਲ ਪਰ ਹੱਟ ਵਧਾਰਾ।
ਕਹਿੰਦੇ ਵੀ ਜਦੋਂ ਸਾਡੇ ਪਿਤਾ ਹਰਨਾਕਸ਼ ਜੀ ਮੰਦਰਾਂਚਲ ਦੀ ਪਹਾੜੀ ਤੇ ਜਪ ਤਪ ਕਰਨ ਵਾਸਤੇ ਪਹਾੜਾਂ ਤੇ ਬੈਠੇ ਸੀ, ਖੜ ਕੇ ਤਪੱਸਿਆ ਕਰ ਰਹੇ ਸੀ, ਮੰਦਰਾਂਚਲ ਨਾਮ ਦੀ ਪਹਾੜੀ ਤੇ ਜਦੋਂ ਸਾਡੇ ਪਿਤਾ ਜੀ ਤਪ ਕਰ ਰਹੇ ਸੀ, ਉਸ ਸਮੇਂ ਦੀ ਗੱਲ ਹੈ।
ਸੁਣ ਕਰ ਸ਼੍ਰੋਣ ਸੁਰਨ ਸਮੂਹਾ ਸੈਨ ਬਟੋਰੀ ਤੀਨੀ ਬਿਊਆ।
ਉਸ ਸਮੇਂ ਜਦੋਂ ਦੇਵਤਿਆਂ ਨੇ ਸੁਣਿਆ ਵੀ ਰਾਕਸ਼ ਹਰਨਾਕਸ਼ ਬਹੁਤ ਵੱਡਾ ਤਪ ਕਰ ਰਿਹਾ ਹੈ, ਜਿਸ ਤਪ ਦਾ ਉਹਨੂੰ ਫਲ ਜ਼ਰੂਰ ਮਿਲੇਗਾ, ਕਿਉਂਕਿ ਬ੍ਰਹਮਾ ਦੀ ਵਿਧੀ ਹੈ ਵੀ ਜਿਹੜਾ ਜਪ ਤਪ ਕਰੇ ਉਹਦਾ ਫਲ ਉਹਨੂੰ ਪੂਰਾ ਮਿਲਦਾ, ਤੇ ਉਹਦੇ ਤਪ ਨੂੰ ਕਿਸੇ ਬਿਰਤੀ ਨਾਲ ਕਿਸੇ ਤਰੀਕੇ ਨਾਲ ਰੋਕਿਆ ਜਾਵੇ, ਤੋੜਿਆ ਜਾਵੇ। ਸਾਰੇ ਰਾਕਸ਼ਾਂ ਦੇਵਤਿਆਂ ਨੇ ਸੋਚਿਆ ਵੀ ਇਹ ਰਾਕਸ਼ ਬਹੁਤ ਵੱਡਾ ਤਪ ਕਰ ਲਵੇਗਾ, ਉਹਦੇ ਨਾਲ ਧਰਤੀ ਤੇ 14 ਭਵਨਾਂ ਤੇ ਆਪਣਾ ਰਾਜ ਕਰੇਗਾ। ਇਹ ਜਾਣ ਕੇ ਦੇਵਤਿਆਂ ਨੇ ਆਪਣੀਆਂ ਸੈਨਾ ਆਪਣੀਆਂ ਫੌਜਾਂ ਇਕੱਠੀਆਂ ਕਰ ਲਿੱਤੀਆਂ।
ਹਰਕ ਪਰਸ ਪਰ ਬਚਨ ਬਖਾਨਾ ਦਾਨਵ ਕੁਲ ਕੋ ਕਰੋ ਨਿਦਾਨਾ।
ਤੇ ਦੇਵਤਿਆਂ ਨੇ ਆਪਸ ਵਿੱਚ ਗੱਲਬਾਤ ਕਰ ਲਈ, ਆਪਣੀਆਂ ਫੌਜਾਂ ਇਕੱਠੀਆਂ ਕਰ ਲਈਆਂ, ਤੇ ਸੋਚਿਆ ਵੀ ਹੁਣ ਹਰਨਾਕਸ਼ ਤਾਂ ਜਪ ਕਰ ਰਿਹਾ ਹੈ, ਤਾਂ ਜਿਹੜੀਆਂ ਉਹਦੀਆਂ ਫੌਜਾਂ ਨੇ ਰਾਕਸ਼ਾਂ ਦੀਆਂ ਕੁਲਾਂ ਨੇ ਉਹਨਾਂ ਨੂੰ ਮਾਰ ਕੇ ਰਾਕਸ਼ ਬਿਰਤੀ ਦਾ ਸਾਰੀ ਧਰਤੀ ਤੋਂ ਨਾਸ਼ ਕਰ ਦਈਏ, ਇਹ ਸਮਾਂ ਸਾਡੇ ਕੋਲ ਹੈ, ਤਾਂ ਹੁਣ ਰਾਕਸ਼ਾਂ ਨੂੰ ਮਾਰਿਆ ਜਾ ਸਕਦਾ ਹੈ।
ਬਿਨ ਪਰਿਆ ਚ ਦਨਜੇਸ਼ ਨਸਾਨਾ ਜਿਮ ਪਪੀਲ ਕਾ ਐ ਕੀ ਹਾਨਾ।
ਕਹਿੰਦੇ ਇਸ ਸਮੇਂ ਰਾਕਸ਼ ਹਰਨਾਕਸ਼ ਤਾਂ ਹੈ ਨਹੀਂ, ਇਸ ਸਮੇਂ ਤਾਂ ਏਦਾਂ ਹੈ ਵੀ ਬਿਨਾਂ ਪ੍ਰਯਾਸ ਤੋਂ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ, ਹੁਣ ਰਾਕਸ਼ ਜਿਹੜੇ ਛੋਟੇ ਨੇ ਉਹਨਾਂ ਨੂੰ ਮਾਰ ਕੇ ਖਤਮ ਕਰ ਸਕਦੇ ਹਾਂ, ਇੰਨੀ ਆਸਾਨੀ ਦੇ ਨਾਲ ਇੰਨੀ ਛੇਤੀ ਨਾਲ ਰਾਕਸ਼ਾਂ ਨੂੰ ਮਾਰਿਆ ਜਾ ਸਕਦਾ ਹੈ।
ਕਟਕ ਬਟੋਰ ਆਨ ਰਜਧਾਨੀ ਮੰਦਿਓ ਜੁਦ ਕ੍ਰੋਧ ਕਰ ਮਾਨੀ।
ਕਹਿੰਦੇ ਰਾਕਸ਼ਾਂ ਨੂੰ ਇੰਨੀ ਛੇਤੀ ਇਸ ਤਰ੍ਹਾਂ ਮਾਰਿਆ ਜਾ ਸਕਦਾ ਜਿਵੇਂ ਸੱਪ ਨੂੰ ਕੀੜੀਆਂ ਖਾ ਜਾਂਦੀਆਂ, ਜਿਵੇਂ ਸੱਪ ਨੂੰ ਛਿੰਨ ਦੇ ਵਿੱਚ ਕੀੜੀਆਂ ਸਾੜ ਕੇ ਖਤਮ ਕਰਕੇ ਸਵਾਹ ਵੀ ਨਹੀਂ ਛੱਡਦੀਆਂ, ਇੰਨੀ ਛੇਤੀ ਖਾ ਜਾਂਦੀਆਂ, ਇਸੇ ਤਰ੍ਹਾਂ ਇਸ ਹਰਨਾਕਸ਼ ਨੂੰ ਮਾਰਨਾ ਇਸ ਸਮੇਂ ਬਹੁਤ ਸੌਖਾ। ਇਸੇ ਤਰ੍ਹਾਂ ਜਿੰਨੇ ਵੀ ਦੇਵਤੇ ਸੀ, ਇੰਦਰ ਨੇ ਆਪਣੀਆਂ ਸਾਰੀਆਂ ਫੌਜਾਂ ਇਕੱਠੀਆਂ ਕਰਕੇ
ਮੰਡਿਓ ਜੁਦ ਕ੍ਰੋਧ ਕਰ ਮਾਨੀ ਦਾਨਵ ਮਿਲ ਇੱਕ ਛਾਤੇ ਕਾਲਾ ਦਾਰਨ ਸੰਗਰ ਤੀਨ ਵਿਸਾਲਾ।
ਆਪਣੀਆਂ ਫੌਜਾਂ ਲੈ ਕੇ ਇੰਦਰ ਦੇਵਤਾ ਆਪਣੇ ਦੇਵਤਿਆਂ ਨੂੰ ਨਾਲ ਲੈ ਕੇ ਜੰਗ ਦੀ ਯੁੱਧ ਦੀ ਤਿਆਰੀ ਕਰਕੇ ਧਰਤੀ ਦੇ ਜਿੱਥੇ ਜਿੱਥੇ ਰਾਕਸ਼ ਰਹਿੰਦੇ ਸੀ ਉਸ ਥਾਵਾਂ ਤੇ ਯੁੱਧ ਕਰਕੇ ਰਾਕਸ਼ਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਗਦਾ ਤ੍ਰਿਸ਼ੂਲਨ ਗਿਰਤਰ ਭਾਰੇ ਏਕੈ ਬਾਰ ਸੁਰਨ ਪਰ ਡਾਰੇ।
ਤੇ ਉਧਰ ਦੂਸਰੇ ਪਾਸੇ ਜਿਹੜੇ ਰਾਕਸ਼ ਸੀ ਉਹ ਵੀ ਵੱਡੇ ਵੱਡੇ ਪਹਾੜ ਚੱਕ ਕੇ ਵੱਡੇ ਵੱਡੇ ਪੇੜ ਵੱਡੀਆਂ ਵੱਡੀਆਂ ਸ਼ਿਲਾਵਾਂ ਚੱਕ ਚੱਕ ਕੇ ਦੇਵਤਿਆਂ ਉੱਪਰ ਮਾਰ ਰਹੇ ਸੀ। ਆਪਣੇ ਗਧਿਆਂ ਦੇ ਨਾਲ ਗਧਾ ਘੁਮਾਉਂਦੇ ਸੀ ਉਹਦੇ ਵਿੱਚੋਂ ਸ਼ਕਤੀਆਂ ਦੇ ਨਾਲ ਅਸਤਰਾਂ ਦੇ ਨਾਲ ਦੇਵਤਿਆਂ ਨੂੰ ਮਾਰ ਰਹੇ ਸੀ ਤੇ ਦੇਵਤਿਆਂ ਦੇ ਉੱਪਰ ਇੱਕੋ ਵਾਰ ਦੇ ਨਾਲ ਬੜਾ ਭਾਰੀ ਵਾਰ ਕਰ ਰਹੇ ਸੀ।
ਇਹ ਬਚਾਏ ਇੰਦਰ ਕਰ ਕ੍ਰੋਧਾ ਲੇਕਰ ਸੰਗ ਸਰਬ ਨਿਜ ਜੋਧਾ।
ਜਿਹੜਾ ਇੰਦਰ ਦੇਵਤਾ ਸੀ ਉਹਨੇ ਆਪਣੇ ਦੇਵਤਿਆਂ ਨੂੰ ਬਚਾਉਣ ਵਾਸਤੇ ਰਾਕਸ਼ਾਂ ਦੀਆਂ ਮਾਰਾਂ ਤੋਂ ਬਚਾਉਣ ਵਾਸਤੇ ਸਾਰੇ ਪਾਸੇ ਆਪਣੀਆਂ ਸ਼ਕਤੀਆਂ ਫੈਲਾ ਦਿੱਤੀਆਂ। ਇੰਦਰ ਦੇਵਤੇ ਨੇ ਆਪਣੀਆਂ ਸ਼ਕਤੀਆਂ ਨਾਲ ਸਾਰੀਆਂ ਮਾਰਾਂ ਨੂੰ ਜੋ ਉਹ ਪਹਾੜ ਸੱਟਦੇ ਸੀ, ਸ਼ਿਲਾਵਾਂ ਸੱਟਦੇ ਸੀ, ਪਹਾੜ ਪੇੜ ਜੋ ਕੁਝ ਵੀ ਸੱਟਦੇ ਸੀ ਉਹ ਸਾਰੀਆਂ ਚੀਜ਼ਾਂ ਆਪਣੀਆਂ ਸ਼ਕਤੀਆਂ ਨਾਲ ਇੰਦਰ ਨੇ ਪਿੱਛੇ ਕਰ ਦਿੱਤੀਆਂ।
ਵਜਰ ਹਤਨ ਕੀਏ ਦੈਂਤ ਬੇਹਾਲਾ ਭਾਜੇ ਔਰ ਦਰ ਤ੍ਰਾਸ ਬਿਰਸਾਲਾ।
ਤੇ ਜਿਹੜੇ ਇੰਦਰ ਦੇ ਆਪਣੇ ਅਸਤਰ ਸੀ ਵਜਰ ਅਸਤਰ ਹੋਰ ਕਈ ਤਰ੍ਹਾਂ ਦੇ ਅਸਤਰ ਆਪਣੇ ਚਲਾ ਦਿੱਤੇ ਇੰਦਰ ਨੇ ਤੇ ਆਪਣੇ ਅਸਤਰਾਂ ਦੇ ਨਾਲ ਜਦੋਂ ਇੰਦਰ ਨੇ ਪ੍ਰਹਾਰ ਕੀਤੇ ਤਾਂ ਜਿੰਨੇ ਰਾਕਸ਼ ਸੀ ਉਹ ਡਰਦੇ ਡਰਦੇ ਪਿੱਛੇ ਭੱਜ ਗਏ।
ਪੁੱਤਰ ਕਲਿੱਤਰ ਨਾ ਮਿੱਤਰ ਸੰਭਾਰਾ ਪ੍ਰਾਣ ਬਚਾਵਨ ਹੇਤ ਵਿਚਾਰਾ।
ਇੰਦਰ ਨੇ ਇੰਨੀਆਂ ਸ਼ਕਤੀਆਂ ਜਲਾਈਆਂ, ਇੰਨਾ ਯੁੱਧ ਕੀਤਾ ਵੀ ਸਾਰੇ ਦਾਨਵ ਸਾਰੇ ਰਾਕਸ਼ ਆਪਣੇ ਧੀਆਂ ਪੁੱਤਰ ਆਪਣੇ ਪਰਿਵਾਰ ਨੂੰ ਸੰਭਾਲ ਨਾ ਸਕੇ। ਆਪਣਾ ਆਪਣਾ ਪਰਿਵਾਰ ਛੱਡ ਕੇ ਪਰਿਵਾਰ ਦੀ ਸੁਧ ਭੁੱਲ ਗਈ। ਆਪਣਾ ਸਰੀਰ ਬਚਾਉਣ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਸਭ ਰਾਕਸ਼ ਛਿਪਣ ਲੱਗ ਪਏ।
ਪਾਏ ਵਿਜੈ ਕੋ ਅਦਕ ਪੁਰ ਅੰਦਰ ਦੈਂਤ ਰਾਜ ਕੋ ਆਵਾ ਅੰਦਰ।
ਤਾਂ ਉਸ ਵਕਤ ਇੰਦਰ ਦੇਵਤੇ ਨੇ ਸਾਰੇ ਪਾਸੇ ਜਿੱਤ ਕਰ ਲਈ ਤਾਂ ਦੇਵਤਿਆਂ ਦਾ ਰਾਜਾ ਇੰਦਰ ਸਭ ਪਾਸੇ ਜਿੱਤ ਕਰਕੇ ਰਾਜੇ ਅਰਨਾਕਸ਼ ਦੀ ਰਾਜਧਾਨੀ ਤੇ ਆ ਗਿਆ।
ਸਭ ਦਾਨਵ ਕੀ ਸੈਨ ਨਿਖੁੱਟੀ ਹਰਖਤ ਹੈ ਮੁਲਤਾਨ ਸੋ ਲੁੱਟੀ।
ਰਾਕਸ਼ਾਂ ਦੀਆਂ ਜਿੰਨੀਆਂ ਫੌਜਾਂ ਸੀ ਰਾਜਧਾਨੀ ਤੇ ਰਹਿੰਦੀਆਂ ਸੀ ਉਹ ਸਾਰੀਆਂ ਫੌਜਾਂ ਮਾਰ ਕੇ ਤੇ ਜਿਹੜੀ ਜਿਹੜੀ ਥਾਂ ਤੇ ਹਰਨਾਕਸ਼ ਰਾਜਾ ਰਹਿੰਦਾ ਸੀ ਮੁਲਤਾਨ ਵਿੱਚ ਉਹ ਥਾਂ ਵੀ ਚੰਗੀ ਤਰ੍ਹਾਂ ਲੁੱਟ ਲੈਣਾ ਕੀਤੀ।
ਮਮ ਮਾਤਾ ਕੋ ਗੈ ਅਸੁਰਾਰੀ ਲੇਕਰ ਗਮਨੇ ਨਿਜ ਸੰਘਾਰੇ।
ਭਗਤ ਪ੍ਰਹਿਲਾਦ ਜੀ ਕਹਿੰਦੇ ਵੀ ਉਸ ਸਮੇਂ ਜਦੋਂ ਇੰਦਰ ਦੇਵਤੇ ਨੇ ਸਾਰੀਆਂ ਫੌਜਾਂ ਮਾਰ ਦਿੱਤੀਆਂ ਤਾਂ ਸਾਡੀ ਮਾਤਾ ਨੂੰ ਨਾਲ ਲੈ ਕੇ ਇੰਦਰ ਦੇਵਤਾ ਫੜ ਕੇ ਨਾਲ ਲੈ ਗਿਆ। ਜਿਹੜਾ ਰਾਕਸ਼ਾਂ ਦਾ ਦੁਸ਼ਮਣ ਸੀ ਇੰਦਰ ਦੇਵਤਾ ਉਸਨੇ ਸਾਡੀ ਮਾਤਾ ਨੂੰ ਫੜ ਕੇ ਆਪਣੇ ਨਾਲ ਲੈ ਜਾਣਾ ਕੀਤਾ।
ਸਹਿਜ ਸੁਭਾਏ ਚਲੇ ਮਗ ਜਾਈ ਨਾਰਦ ਮੁਨੀ ਮਿਲਿਓ ਤਬ ਆਏ।
ਉਸ ਸਮੇਂ ਜਦੋਂ ਸਹਿਜ ਸੁਭਾਇਕ ਇੰਦਰ ਦੇਵਤਾ ਲੈ ਕੇ ਜਾ ਰਿਹਾ ਸੀ ਸਾਡੀ ਮਾਤਾ ਨੂੰ ਤਾਂ ਰਸਤੇ ਦੇ ਵਿੱਚ ਜਿਹੜੇ ਨਾਰਦ ਦੇਵਤਾ ਸੀ ਨਾਰਦ ਮੁਨੀ ਉਹ ਇੰਦਰ ਦੇਵਤਾ ਨੂੰ ਜਾ ਕੇ ਉਹਨਾਂ ਨੇ ਰੋਕ ਲਿਆ।
ਪਿਖ ਕਰ ਲਿਖੀ ਔਰ ਉਪਜੀ ਦਇਆ ਕਹਿਣ ਲੱਗਿਓ ਤਬ ਇਹ ਸੁਰ ਰਾਇਆ।
ਤਾਂ ਜਿਹੜੇ ਨਾਰਦ ਮੁਨੀ ਸੀ ਉਹਨਾਂ ਨੇ ਸਾਡੀ ਮਾਤਾ ਵੱਲ ਦੇਖ ਕੇ ਦਇਆ ਆ ਗਈ ਤੇ ਕਹਿਣ ਲੱਗੇ ਹੇ ਸੁਰਾਂ ਦੇ ਰਾਜੇ ਹੇ ਇੰਦਰ ਦੇਵਤਾ ਜੀ ਕਿਰਪਾ ਕਰਕੇ ਇਹ ਗੱਲ ਸੁਣਨਾ ਕਰੋ।
ਬਿਨ ਅਪਰਾਧ ਨਾਰ ਗੈ ਆਨੀ ਸਜੋ ਬੇਗ ਮਾਨੋ ਮਮ ਬਾਨੀ।
ਨਾਰਦ ਜੀ ਕਹਿਣ ਲੱਗੇ ਹੇ ਇੰਦਰ ਦੇਵਤਾ ਜੀ ਤੁਸੀਂ ਇਹ ਇਸਤਰੀ ਲੈ ਆਇਓ ਇਹਦਾ ਕੀ ਕਸੂਰ ਹੈ जेड़े राक्षसां नूं मारना सी ओह राक्षसां तुसीं मार दिते तां इस स्त्री दा की कसूर है जिन्हों अपने नाल बन्ह के लैके जा रहे हो। कृपा करके मेरी गल सुनो, इस स्त्री नूं छड्ड दवो।
सुनत श्रोण बोलियो पुरहुता, इसके गर्भ बलि है पुता।
उस वक्त इंद्र देवता जी अपने मुंह तो कहन लगे, मेरे हे नारद मुनि जी, तुसी नहीं जानते इहदे पेट दे विच जेड़ा इस समय पुत्र है ना, वह हरणाक्ष का पुत्र है। वह हजे पल रहा है, हजे छोटा है, वह गर्भ दे विच है, ते इन्ना बलि होवेगा जिन्हू मारना बहुत कठिन हो जाएगा। मैं पहला ही सोच रहा वा भी इहदे होंदिया सार इस नू मार दवांगा।
जन्मत ही मारो मैं ताई, गै आमी बनता ही जाए।
इहदे पुत्र नू जमदिया सार मार दवांगा, क्योंकि राक्षस हरणाक्ष दा पुत्र है, जे जम पिया तां बड़े खतरनाक काम करेगा दुनिया विच। इस करके इहदे जमदिया सार इहनू मारन वास्ते एदी मां नू ही नाल लेके आ चुका हां।
नारद कह सुनो सुर राई, जिसको पुत्र ना मारियो जाई।
ता नारद मुनि जी कहन लगे, कहंदे हे इंद्र देवता जी, जेड़ा एदे पेट विच पुत्र है ना, उस पुत्र नू कोई भी मार नहीं सकदा।
हर भगत सो आत्म ज्ञानी, अस को करे तास की हमे।
वो जेड़ा तो एदे पेट विच पुत्र है, वो हरि परमात्मा अकाल पुरख दा सब तो वड्डा भगत है। एहो जिहा भगत दुनिया ते कोई जमणा नहीं, जिस भगत वर्गा संसार ते कोई नहीं, वो भगत इस दी पेट दे विच पल रहा है। हे देवता, हे इंद्र देवता जी, एहो जे भगत नू कोई भी मार नहीं सकदा।
तुमरे सैत अपर जो देवा, हन ना सके तत पर हरी सेवा।
ते हे इंद्र देवता जी, तुसी देवत्यां दे विचों राजे हो, ते तुहाडे नाल जिन्ने भी 33 करोड़ देवी देवते हन, उना देवी देवत्यां विचों कोई भी देवी देवता इना नू मार नहीं सकदा, क्योंकि ए हरि अकाल पुरख दे भगत हन।
मान पुरंदर पैर माई, रिखि के कहे छाड़ दिए ताई।
भगत प्रहलाद जी कहंदे, उस समय इंद्र देवते ने जदों नारद दी ए गल सुनी तां मन च डर आ गया, क्योंकि देवते भी अकाल पुरख तों डरदे हन। इंद्र देवते ने डर मान के भी मैं अकाल पुरख दा भगत नू मारन लगा सी, डर के साडी माता नू छड देना कीता।
भगत नाम सुन बंधन तीनी, क्यों दिश तीन पर दखन दीनी।
कहिंदे जदों नारद मुनि दे कहण ते इंद्र देवता नू पता लग्या भी इस माता दे पेट अंदर जेड़ा पुत्र जमण वाला है, जेड़ा पुत्र पल रहा है, वो पुत्र भगत है। ए सुनदिया सार इंद्र देवता ने नमस्कार कीती, साडी माता नू नमस्कार करके चौहा दिशा दे माता दे तीन प्रदर्शना, तीन माता नू तीन बार माता दे आले दुआले परिक्रमा कीते इंद्र देवते ने।
ए जिन करना कर मुनि राया, कहित सो निज आश्रम ले आया।
ता उस वक्त नारद मुनि जी साडी माता नू अपने नाल लेके आश्रम दे विच, सानू साडी माता नू लेके अपने आश्रम विच लियाना कीता।
हे पुत्री रहिए इस थाना, जब लगता उत्पत्ति नहीं मिलाना।
नारद मुनि जी कहन लगे कि हे पुत्री, जदों तक तेरा पति तेरा घर वाला हरणाक्ष नहीं आ जांदा, उदों तक जिन्ना समा चाहवे इत्थे रहना कर।
तब लग सब ते निर्भय पाई, रो रिखीन एक चिंत बिहाई।
ओदे समय तक जदों तक तेरा पति नहीं आउंदा, ओना समा तू आनंद दे नाल किसे तरह दी कोई चिंता नहीं, ਇਹ ਆਪਣਾ ਘਰ ਜਾਣ ਕੇ ਆਪਣੇ ਪਿਤਾ ਦਾ ਘਰ ਜਾਣ ਕੇ ਇੱਥੇ ਰਹਿਣਾ ਕਰ।
ਸੁਣ ਕਰ ਸਭ ਦੁੱਖ ਚਿੰਤਾ ਭਾਗੀ, ਇਤ ਤਰ ਰਿਖੀਅਨ ਸੇਵ ਕੋ ਲਾਗੇ।
ਕਹਿੰਦੇ ਉਸ ਸਮੇਂ ਸਾਡੀ ਮਾਤਾ ਨੇ ਮਨ ਦੀ ਚਿੰਤਾ ਛੱਡ ਦਿੱਤੀ, ਹੌਸਲਾ ਮਿਲਿਆ ਤੇ ਮਾਤਾ ਸਾਡੀ ਮਨ ਦਾ ਡਰ ਖਤਮ ਹੋ ਗਿਆ ਤੇ ਹਿਰਦੇ ਵਿਚ ਪ੍ਰੇਮ ਸੰਤਾਂ ਦੇ ਪ੍ਰਤੀ ਭਾਵਨਾ ਪੈਦਾ ਹੋ ਚੁੱਕੀ। ਮਾਤਾ ਸਾਡੀ ਭਾਵਨਾ ਕਰਦੀ ਸੀ, ਸੰਤਾਂ ਦੀ ਸੇਵਾ ਕਰਦੀ ਸੀ, ਬੜੇ ਪਿਆਰ ਦੇ ਨਾਲ ਸੰਤਾਂ ਦੀ ਰਿਖੀਆਂ ਦੀ ਸੇਵਾ ਕਰਨ ਲੱਗ ਗਈ।
ਇਸ ਪ੍ਰਕਾਰ ਬੀਤਿਓ ਕਿਤ ਕਾਲਾ, ਮੁਝ ਉਪਦੇਸ਼ਿਓ ਗਿਆਨ ਮਿਸਾਲਾ।
ਇਸੇ ਤਰ੍ਹਾਂ ਬਹੁਤ ਕਾਲ ਬਹੁਤ ਸਮਾਂ ਬੀਤ ਰਿਹਾ ਸੀ ਤੇ ਸਾਨੂੰ ਨਾਰਦ ਮੁਨੀ ਜੀ ਨੇ ਬਹੁਤ ਉਪਾਵਨ ਪਵਿੱਤਰ ਉਪਦੇਸ਼ ਦੇਣਾ ਕੀਤਾ। ਜਿਹੜਾ ਭਗਤ ਪ੍ਰਹਿਲਾਦ ਸੀ, ਇਸ ਨੂੰ ਨਾਰਦ ਮੁਨੀ ਜੀ ਦੀ ਕਿਰਪਾ ਸੀ। ਸਾਧ ਸੰਗਤ ਜੀ, ਇੱਕ ਪਾਸੇ ਪਿਤਾ ਭਗਤੀ ਕਰ ਰਿਹਾ ਸੀ, ਹਰਨਾਕਸ਼ ਭਾਵੇਂ ਰਾਕਸ਼ ਸੀਗਾ, ਉਹਦਾ ਧਿਆਨ ਤਪ ਵੱਲ ਸੀ ਉਸ ਸਮੇਂ ਜਦੋਂ ਭਗਤ ਪ੍ਰਹਿਲਾਦ ਦਾ ਜਨਮ ਹੋਣਾ ਸੀ। ਦੂਸਰੇ ਪਾਸੇ ਮਾਤਾ ਉਹਦੀ ਸੇਵਾ ਕਰ ਰਹੀ ਸੀ ਤੇ ਇੰਨੀ ਦੋਵਾਂ ਦੀ ਤਪੱਸਿਆ ਦੋਵਾਂ ਦੀ ਭਾਵਨਾਵਾਂ ਕਰਕੇ ਹੀ ਭਗਤ ਪ੍ਰਹਿਲਾਦ ਦਾ ਜਨਮ ਹੋਇਆ। ਇਸ ਕਰਕੇ ਮਾਤਾ ਪਿਤਾ ਦੀ ਜੈਸੀ ਬਿਰਤੀ ਹੈ ਤੈਸਾ ਪੁੱਤਰ ਪੈਦਾ ਹੁੰਦਾ ਹੈ। ਤੇ ਭਗਤ ਪ੍ਰਹਿਲਾਦ ਜੀ ਕਹਿੰਦੇ ਵੀ ਜਦੋਂ ਮੈਂ ਆਪਣੀ ਮਾਤਾ ਮੇਰੀ ਨਾਰਦ ਮੁਨੀ ਦੇ ਆਸ਼ਰਮ ਤੇ ਸੇਵਾ ਕਰਦੀ ਸੀ ਸੰਤਾਂ ਦੀ, ਤਾਂ ਸੰਤ ਨਾਰਦ ਮੁਨੀ ਜੀ ਮੈਨੂੰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਸੀ।
ਰਹੀ ਨਾ ਸੁਧ ਮਾਤਾ ਕੋ ਜਬ ਕੀ, ਹਿਰਦੇ ਭਗਤ ਤਾਰੀ ਮੈਂ ਤਬ ਕੇ।
ਤਾਂ ਭਗਤ ਪ੍ਰਹਿਲਾਦ ਜੀ ਕਹਿੰਦੇ ਵੀ ਹੇ ਪਿਆਰਿਓ, ਹੇ ਰਾਕਸ਼ਾਂ ਦੇ ਪੁੱਤਰੋ, ਉਸ ਸਮੇਂ ਜਿਹੜੇ ਨਾਰਦ ਮੁਨੀ ਜੀ ਸੀਗੇ ਉਹ ਮੇਰੀ ਮਾਤਾ ਨੂੰ ਉਪਦੇਸ਼ ਦਿਆ ਕਰਦੇ ਸੀ, ਉਹ ਮੇਰੀ ਮਾਤਾ ਦੀ ਭਗਤੀ ਨੂੰ ਵੇਖ ਕੇ ਮਾਤਾ ਨੂੰ ਚੰਗਾ ਉਪਦੇਸ਼ ਦਿੱਤਾ ਸੀ, ਮੇਰੀ ਮਾਤਾ ਸੰਤਾਂ ਦੇ ਬਚਨਾਂ ਨੂੰ ਸੁਣਦੀ ਸੀ। ਉਸ ਸਮੇਂ ਤੋਂ ਮੈਂ ਮਾਤਾ ਦੇ ਪੇਟ ਵਿੱਚ ਤੋਂ ਹੀ, ਜਦੋਂ ਮਾਤਾ ਦੇ ਪੇਟ ਵਿੱਚ ਸੀ ਉਸ ਸਮੇਂ ਤੋਂ ਹੀ ਮੈਂ ਪ੍ਰੇਮਾ ਭਗਤੀ ਵਿੱਚ ਮੇਰਾ ਮਨ ਜੁੜ ਗਿਆ।
ਸੋ ਅਬ ਤੁਮ ਸੋ ਕੈਤ ਸੁਨਾਏ, ਕਰੋ ਸਦੀਵ ਵਿਕਾਰ ਵਿਹਾਏ।
ਭਗਤ ਪ੍ਰਹਿਲਾਦ ਜੀ ਕਹਿੰਦੇ ਹੇ ਰਾਕਸ਼ਾਂ ਦੇ ਪੁੱਤਰੋ, ਜਿਹੜੀ ਉਸ ਸਮੇਂ ਮੇਰੀ ਮਾਤਾ ਨੂੰ ਜਦੋਂ ਮੈਂ ਪੇਟ ਵਿੱਚ ਸੀ ਉਸ ਸਮੇਂ ਜਿਹੜੇ ਜਿੰਨੇ ਵੀ ਰਿਸ਼ੀ ਮੁਨੀ ਸੀ, ਸੰਤ ਜਨ ਸੀ, ਜਿਹੜਾ ਉਪਦੇਸ਼ ਜਿਹੜੇ ਬਚਨ ਸਾਡੀ ਮਾਤਾ ਨੂੰ ਸੁਣਾਉਂਦੇ ਸੀ ਉਹ ਉਪਦੇਸ਼ ਮਾਤਾ ਦੇ ਪੇਟ ਵਿੱਚ ਮੈਂ ਸਿੱਖੇ ਸੀ, ਇਹ ਉਪਦੇਸ਼ ਮਾਤਾ ਦੇ ਪੇਟ ਵਿੱਚ ਮੇਰੇ ਹਿਰਦੇ ਵਿੱਚ ਦ੍ਰਿੜ ਹੋ ਚੁੱਕੇ ਸੀ ਤੇ ਜਿਹੜੇ ਬਚਨ ਸੁਣੇ ਸੀ ਉਹੀ ਉਪਦੇਸ਼ ਤੁਹਾਨੂੰ ਸੁਣਾਉਂਦਾ। ਤੁਸੀਂ ਕਹਿੰਦੇ ਹੋ ਵੀ ਕਿਸੇ ਹੋਰ ਨਹੀਂ ਸਿੱਖੇ, ਇਹ ਤਾਂ ਮੈਂ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਹੀ ਇਹ ਬਚਨ ਸੁਣੇ ਹਨ।
ਘਟ ਵਿਕਾਰ ਆਤਮ ਮੈਂ ਨਾਈ, ਲਖੀਏ ਸਰਬ ਸ਼ਰੀਰ ਨ ਮਾਈ।
ਤਾਂ ਜਿਹੜੇ ਆਤਮਾ ਹੈ ਨਾ, ਉਸ ਇਸ ਆਤਮਾ ਦੇ ਵਿੱਚ 6 ਵਿਕਾਰ ਨਹੀਂ ਆਉਂਦੇ। ਜਿਹੜੇ 6 ਵਿਕਾਰ 6 ਬਦਲਾਵ ਸਰੀਰ ਦੇ ਵਿੱਚ ਆਉਂਦੇ ਨੇ ਨਾ, ਉਹ 6 ਵਿਕਾਰ ਉਹ ਆਤਮਾ ਵਿੱਚ ਨਹੀਂ। ਇਸ ਗੱਲ ਨੂੰ ਜਾਣਨਾ ਕਰੋ। ਭਗਤ ਪ੍ਰਹਿਲਾਦ ਜੀ ਕਹਿੰਦੇ ਹੇ ਭਾਈ ਦੇਖੋ, ਇਸ ਜਿਹੜੀ ਸਰੀਰ ਹੈ ਇਹਨੂੰ 6 ਬਦਲਾਵ ਆਉਂਦੇ ਹਨ, ਪਰ ਜਿਹੜੀ ਆਤਮਾ ਇਹ ਸਾਰੀਆਂ ਥਾਵਾਂ ਵਿੱਚ ਵਰਤਦੀ ਹੈ ਉਹਨੂੰ ਇਹ 6 ਵਿਕਾਰ ਨਹੀਂ ਵਿਆਪਦੇ।
ਜਨਮ ਅਸਤ ਅਰ ਬਿਰਧ ਪਰਿਣਾਮਾ,
ਕਹਿੰਦੇ ਜਨਮਣਾ ਤੇ ਬੱਚੇ ਦਾ ਥੋੜਾ ਵਧਣਾ ਆਉਣਾ, ਬੱਚੇ ਦਾ ਜੰਮਣਾ, ਸਰੀਰ ਦਾ ਪੂਰਨ ਹੋ ਜਾਣਾ ਤੇ ਸਰੀਰ ਦੇ ਪੂਰਨ ਹੋਣ ਤੋਂ ਬਾਅਦ ਥੋੜਾ ਥੋੜਾ ਵਧਣਾ, ਵਧਣ ਤੋਂ ਬਾਅਦ ਸਰੀਰ ਦੇ ਵਧਦਿਆਂ ਵਧਦਿਆਂ ਬਦਲਦਾ ਰਹਿਣਾ, ਬਚਪਨ ਤੋਂ ਜਵਾਨੀ, ਜਵਾਨੇ ਤੋਂ ਬੁਢੇਪਾ, ਇੱਕ ਬਦਲਾਵ ਸਰੀਰ ਦੇ ਅੰਗਾਂ ਦਾ, ਮੂੰਹ ਦੇ ਉੱਪਰ ਦਾੜੀ ਆ ਜਾਣੀ, ਮੁੱਛਾਂ ਆ ਜਾਣੀਆਂ, ਸਰੀਰ ਦੇ ਅੰਗਾਂ ਦਾ ਰੂਪ ਦਾ ਬਦਲਾਵ ਹੋਣਾ, ਇਹ ਸਰੀਰ ਦੇ ਵਿਕਾਰ ਹਨ। ਬਦਲਾਵ ਵਿੱਚ ਆ ਜਾਣਾ ਤੇ ਜਨਮਣਾ ਤੇ ਵਧਣਾ, ਇਹੋ ਜਿਹੇ 4 ਵਿਕਾਰ ਇਹ ਹਨ।
ਖੀਰ ਹੋਣ ਮਰਨੋ ਦੁੱਖ ਧਾਮਾ,
ਤੇ ਜਿਹੜਾ 5ਵਾਂ ਵਿਕਾਰ ਬੁਢੇਪੇ ਵਿੱਚ ਆ ਜਾਣਾ, ਨਾਸ਼ ਹੋਣਾ ਸ਼ੁਰੂ ਹੋ ਜਾਣਾ, ਖਿੰਨ ਖਿੰਨ ਦਿਨੋ ਦਿਨ ਥੋੜਾ ਥੋੜਾ ਸਰੀਰ ਦਾ ਘਟਣਾ, ਪਹਿਲਾਂ ਵਧਣਾ फिर घटना, फिर अखीर दे विच शरीर दी मौत हो जानी। ए छे विकार हन जेड़े आत्मा नू नहीं हन।
आत्म इन से रही नियारो, ज्यों जल कमल दलन निर्दारो।
भगत प्रहलाद जी कहिंदे उन्हां नू मैं यह उपदेश दिया करदा सी वी भाई छे विकार शरीर नू हन पर आत्मा नू ए छे विकार नहीं। आत्मा इन्हां विकारां तो शरीर दियां क्रियावां तो निर्लेप रहिंदी है।
सत सदीव अनेक आनंद अनुपा, सो तुम जानो अपन स्वरूपा।
जेड़ी स्वरूप जेड़ा आत्म स्वरूप सच है, सदा काल वास्ते सदीव है। बाकी स्वरूप दा बदलना घटना जेड़े पहला छे स्वरूप दसे उदे शरीर दे छे विकार, हुण कहिंदे भी जेड़ी आत्मा है वो सच स्वरूप है, वो कदे झूठी नहीं होंदी, जमदी मरदी नहीं। ते शरीर निश्चित समय विच होंदा पर आत्मा सदीवी काल वास्ते है। ते शरीर दे विच दुख सुख है पर शरीर अनात्मा दे विच कोई सुख नहीं, कोई दुख नहीं। आत्मा विच आनंद स्वरूप है। भगत प्रहलाद जी कहिंदे भी जेड़ा सत स्वरूप सदा काल वास्ते सत चेतन आनंद स्वरूप है ना भाई, ऐसे स्वरूप अकाल पुरख नु अपने हिरदे विच सिमरना करो।
नसवर दे पदार्थ जेते मैं मेरी सज दियो इनते।
कहिंदे जिन्ने भी पदार्थ हन संसार दे सारे पदार्थां नु नाशवान जान के इना दे उपरों अपना मन पर हटा लवो। अपने मन नू पदार्था नू झूठा जान के अपने मन नू इना पदार्था तो दूर करना करो।
प्रतिकृति मूल मैं ताती उपावा, अहंकार तन मात्र बनावा।
ए जो कुछ भी शरीर है ना, हुण शरीर दी प्रकृति दस रहे भगत प्रहलाद जी। पहला आत्म बारे दसिया, कहिंदे भी आत्म स्वरूप है एक है, ओदे विचों शरीर किवें पैदा होए। आत्मा एक है, ओदे विचों पंजां तत्तां दा विस्तारा किवें होया। कहिंदे ओ इस तरह है, उस अकाल पुरख ने सब तो पहला प्रकृति ने एक महा तत् पैदा कीता, माया दा तत्। ओदे विच जेड़े तीन गुण हन उना दे विचों अंकार रूपी तन मात्रा जिनू कहिंदे हन ओ बनाई। तन मात्रा की है? तन मात्रा दे अंदर पांच रूप आंदे हन, शब्द स्पर्श रूप रस अते गंध। ए पांच चीजा हन, ते इना पांच चीजा दे विचों फिर पांच तत् पैदा हो जांदे। शब्द दे विचों आकाश पैदा हुंदा, स्पर्श विचों हवा पैदा होंदी है, हवा नू कोई देखदा नहीं, हवा स्पर्श होंदी है। ते रूप दे विचों अग्नि पैदा होंदी है, ते रस विचों पानी, गंध विचों धरती। शब्द स्पर्श रूप रस गंध इन्हां विचों पंज तत्तां दा जदों विस्तारा होंदा, पहला तन मात्रा है, केवल स्वरूप नहीं, केवल ओहदा नाम, शब्द स्पर्श रूप रस गंध ओदियां बिरतियां हन, ओदा असल स्वरूप नहीं। जिवें पहाड़, एक तां पहाड़ दिसदा है, एक हवा दिसदी है महसूस होंदी है, एक अग्नि दिसदी है, एक पानी दिसदा है, ओह दिसदा नहीं, केवल ओदे सूक्ष्म स्वरूप नू तन मात्रा कहिंदे हन। पंजां तत्तां दा सूक्ष्म स्वरूप ओनू तन मात्रा कहिंदे। भगत प्रहलाद जी कहिंदे प्रकृति ने अकाल पुरख ने एक स्वरूप दे विचों पहला पांच तन मात्रा बनाईया, ओदे विचों सूक्ष्म तो स्थूल रूपी पांच तत् विस्तारण करना कीते।
इंद्री एकादश प्रकारा, पांच भूत ए सर्व प्रसारा।
कहिंदे फिर इंद्रियां ग्यारह, पांच कर्म इंद्रियां, पांच ज्ञान इंद्रियां, ते ग्यारहवां मन। ये ग्यारह ए मन भी इंद्री बन जांदा है, जदों मन तो बिना ए इंद्रियां काम नहीं करदियां। मन कहिंदा तां हाथ चलदे, मन कहिंदा पैर चलदे, ए मन भी इंद्री है। ग्यारह इंद्रियां हन।
पुरख एक सब थान पहचानो, है असंग इन आश्रय जानो
कहते ए 11 इंद्रिया दे नाल पंजा भूतां दे पसारे करके आत्म तो शरीर बन जांदा तन मात्रा करके पंजा तत्तां दे सूक्ष्म स्थूल कारण स्वरूप करके तीन स्वरूपां सूक्ष्म स्थूल ते कारण ए तिना स्वरूपां करके पंजा तत्तां दे नाल आत्मा तो शरीर बनता है। सब पासे एको पुरख है जिदे विचों सब चीजां पैदा हुंदियां ओ सारियां चीजां नूं बनाण वाला है पर आप असंग है सारियां चीजां विच रहिंदिया होया भी निर्लेप रहिंदी है आत्मा।
ऐसो जे निज लखो स्वरूपा पावोगे तब आनंद अनुपा।
कहिंदे भी जिवें माला दे मोती हुंदे ने माला दे विच एक धागा हुंदा माला बनी हुई है उस माला दे विच जो माला के मनकन माही एक सूत सबन में आही जिवें माला दे मणकियां दे विच इको धागा परोया होया ओ माया दे मोती मणके अलग अलग हन पर धागा इको है। आत्म स्वरूप दे विचों पंज तत्व विस्तारा हुंदा है ओ पंजां तत्तां विच रहण वाली आत्मा इको रहिंदी है अग दे विच भी आत्मा ओही है पानी विच भी ओही है भाव पंज तत्त मोती अलग अलग हन माला दे पर उन्हां विच परोया होया धागा इको है। भगत प्रहलाद जी आत्म ते स्वरूप ते शरीर बारे उन्हां नूं सिख्या देंदे सी। भगत प्रहलाद जी कहिंदे इहो जिहियां सिख्यावां मैं उन्हां नूं देणियां कीतियां सो जेड़े जेड़े बचन भगत प्रहलाद जी इन्हां नूं दस रहे ने ओ बहुत लंबे शब्द हैं आपां अगले प्रकरण में सरवण करांगे जी। समय दे लिहाज नाल समाप्ति है। गुरु महाराज जी दियां विचारां करदिआं होइआं अनेकां प्रकार दियां भुलां हो जांदियां हन गुरु महाराज जी ते गुरु की साध संगत बख्शण योग है बख्श लैणा जी। वाहे गुरु आहे गुरु वाहे गुरु आहे गुरु आहे गुरु हे अच्युत हे पार ब्रह्म अविनाशी अविनाश हे पूरण हे सर्व मैं दुख भंजन गुणदास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे हैप्पी होवन हार हे संता कै सदा संग निधाराया धार हो दास रूप मैं निर्गुण गुण नहीं कोई नान विधि नाम दान राखो हिया परोए आए प्रभु शरणागति कृपा निध दयाल एक अखर हर मन बस नानक हो तो निहार।
वाहिगुरु
नाम जहाज है
करे सूत्र पार
जो श्रद्धा कर सेवंदे गुर पारे उतार हार।
वाहिगुरु नाम जहाज है करे सूत्र पार जो शरदा कर सेव दे गुर पार उतारण हार। वाहिगुरु जी का खालसा वाहिगुरु जी।